बोलो जी सतनाम श्री वाहे गुरु साहेब जीओ। सतनाम श्री वाहे गुरु साहेब जीओ।
बोलत साच परम गत पाई।
जेड़ा भी भाई सच बोलदा है ਉਹਨੂੰ ਪਰਮ ਗਤੀ ਪ੍ਰਾਪਤ ਹੁੰਦੀ। ਪਰਮ ਨਾਮ ਵੱਡੀ ਦਾ ਉੱਚੀ ਦਾ, ਗਤੀ ਨਾਮ ਅਵਸਥਾ ਦਾ। ਉਹਦੇ ਮਨ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਜਿਹੜੇ ਸੱਚ ਦੇ ਧਾਰਨੀ ਹਨ,
ਪਰਿਓ ਰਹਿਓ ਸਤਿਗੁਰ ਸ਼ਰਣਾਈ।
ਸਤਿਗੁਰਾਂ ਜੀ ਦੀ ਸ਼ਰਨ ਦੇ ਵਿੱਚ ਜਿਹੜਾ ਸਿੱਖ ਪਿਆ ਰਹਿੰਦਾ, ਸੱਚ ਬੋਲਦਾ, ਪਰ ਸੱਚ ਬੋਲਣ ਦਾ ਮਾਣ ਕੋਈ ਨਹੀਂ ਕਰਦਾ, ਕਿਉਂਕਿ ਸੱਚ ਬੋਲਣਾ ਤੇ ਨਾਲ ਦੱਸਣਾ ਵੀ ਮੈਂ ਸੱਚ ਬੋਲਦਾ, ਉਹ ਮਾਣ ਆ ਗਿਆ ਨਾਲ, ਉਹ ਵੀ ਖਰਾਬ ਹੀ ਕਰਦਾ, ਮਾਣ ਤੇ ਕੰਮ ਖਰਾਬ ਹੀ ਕਰਦਾ। ਸੱਚ ਬੋਲਣਾ ਪਰ ਰਹਿਣਾ ਗੁਰੂ ਦੀ ਸ਼ਰਨ ਦੇ ਵਿੱਚ, ਮਾਣ ਨਹੀਂ ਕਰਨਾ ਸੱਚ ਬੋਲਣ ਦਾ ਵੀ।
ਬਿਸ਼ਨ ਦਾਸ ਮਾਣਕ ਚੰਦ ਪੂਰੋ।
ਭਾਈ ਬਿਸ਼ਨ ਚੰਦ ਹੈ, ਭਾਈ ਮਾਣਕ ਚੰਦ ਹੈ,
ਤਿੰਨੋ ਆਏ ਗੁਰੂ ਹਜ਼ੂਰੋ।
ਭਾਈ ਪੂਰੋ ਹੈ, ਤਿੰਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਜ਼ੂਰ ਆਏ ਹਨ।
ਚਰਨ ਕਮਲ ਪਰ ਕਰਿਓ ਪ੍ਰਣਾਮ।
ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ।
ਬੈਠ ਕਰਿਓ ਦਰਸ਼ਨ ਅਭਿਰਾਮ।
ਬੈਠ ਕੇ ਸਤਿਗੁਰਾਂ ਜੀ ਦੇ ਦੀਦਾਰੇ ਕਰਦੇ ਹਨ।
ਹੱਥ ਜੋੜ ਕਰ ਅਰਜ਼ ਗੁਜ਼ਾਰੀ।
ਫਿਰ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕੀਤੀ।
ਜਨਮ ਮਰਨ ਤੇ ਲੈ ਹੋ ਉਬਾਰੀ।
ਚੱਲ ਲੱਗੇ ਪਾਤਸ਼ਾਹ ਵੀ ਇਹ ਜਨਮ ਮਰਨ ਦਾ ਬੜਾ ਗੇੜ ਹੈ, ਆਪ ਜੀ ਇਹਦੇ ਵਿੱਚੋਂ ਸਾਨੂੰ ਬਚਾ ਲੈਣਾ ਕਰੋ। ਸਿਰਫ ਗੁਰੂ ਤੇ ਪਰਮਾਤਮਾ ਅਜਨਮ ਨੇ, ਨਾ ਪਰਮਾਤਮਾ ਜਨਮ ਲੈਂਦਾ ਨਾ ਗੁਰੂ ਜਨਮ ਲੈਂਦਾ। ਵਾਸਤਵ ਦੇ ਵਿੱਚ ਗੁਰੂ ਤੇ ਪਰਮਾਤਮਾ ਦੋ ਨਹੀਂ ਹਨ, ਜਿਵੇਂ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਆ, ਸਿੱਕਾ ਇੱਕੋ ਹੀ ਹੁੰਦਾ, ਇੱਕ ਪਾਸਾ ਗੁਰੂ ਹੈ, ਇੱਕ ਪਾਸਾ ਪਰਮੇਸ਼ਰ ਹੈ। ਪਰਮਾਤਮਾ ਗੁਪਤ ਹੈ ਤੇ ਸਾਡਾ ਭਲਾ ਕਰਨ ਦੇ ਲਈ ਪਰਮਾਤਮਾ ਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾ, ਦੋ ਨਹੀਂ ਹਨ। ਤੇ ਗੁਰੂ ਤੇ ਪਰਮਾਤਮਾ ਹੀ ਸਾਨੂੰ ਮੁਕਤ ਕਰ ਸਕਦੇ ਨੇ। ਹੁਣ ਪਰਮਾਤਮਾ ਨਾਲ ਸਾਡਾ ਸਿੱਧੇ ਤੌਰ ਤੇ ਸੰਬੰਧ ਨਹੀਂ ਜੁੜਦਾ, ਵਿਚੋਲਾ ਗੁਰੂ ਹੈ ਤੇ ਸਤਿਗੁਰੂ ਜੀ ਜਿਹਦੀ ਸਿਫਾਰਿਸ਼ ਕਰ ਦਿੰਦੇ ਆ ਉਹਨੂੰ ਪਰਮਾਤਮਾ ਜਨਮ ਮਰਨ ਤੋਂ ਮੁਕਤ ਕਰਦਾ, ਬਾਕੀ ਸਾਰੇ ਜਨਮ ਮਰਨ ਦੇ ਬੰਧਨ ਦੇ ਵਿੱਚ ਨੇ, ਕੋਈ ਵੀ ਮੁਕਤ ਨਹੀਂ ਹੈ। ਇਸ ਲਈ ਭਾਈ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਧਾਰੇ। ਆਪਣੇ ਗੁਰੂ ਤੋਂ ਸਦਕੇ ਜਾਣਾ, ਜਿਹੜਾ ਗੁਰੂ ਆਪ ਮੁਕਤ ਹੈ ਤੇ ਸਾਨੂੰ ਮੁਕਤ ਕਰਕੇ ਭਾਵਜਲ ਸੰਸਾਰ ਤੋਂ ਤਾਰ ਕਰ ਦਿੰਦਾ। ਬੰਧਨ ਪਿਆ ਕੋਈ ਨਾ ਕੋਈ, ਕਿਤੇ ਕਾਮ ਦਾ, ਕਿਤੇ ਕ੍ਰੋਧ ਦਾ, ਕਿਤੇ ਲੋਭ ਦਾ, ਕਿਤੇ ਮੋਹ ਦਾ, ਕਿਤੇ ਹੰਕਾਰ ਦਾ, ਕੋਈ ਨਾ ਕੋਈ ਗੜਬੜ ਹੋਈ ਕਿਤੇ ਨਾ ਕਿਤੇ। ਇਸੇ ਲਈ ਗੁਰੂ ਹੀ ਕੱਟ ਸਕਦਾ। ਮਹਾਰਾਜ ਕਰ ਦਿਓ ਕਿਰਪਾ, ਜਨਮ ਮਰਨ ਦੇ ਦੁੱਖਾਂ ਤੋਂ ਬਚਾ ਲਓ, ਕੱਟ ਦਿਓ।
ਸਹਿਤ ਕੁਟੰਬ ਹੋਏ ਕਲਿਆਣੇ।
ਮੇਰੇ ਪਰਿਵਾਰ ਦੇ ਸਮੇਤ, ਮੰਨੈ ਪਰਿਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਨਾਨਕ ਭਵੈ ਨਾ ਭਿੱਖ, ਮੰਨੈ ਨਾਨਕ ਭਵੈ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ। ਪਰਿਵਾਰ ਦੇ ਸਮੇਤ, ਕੁਲਾਂ ਦੇ ਸਮੇਤ ਉਧਾਰ ਕਰ ਦਿਓ ਸਾਡਾ।
ਅਸ ਕੀ ਜਹਿ ਉਪਦੇਸ਼ ਮਹਾਨੇ।
ਇਹੋ ਜਿਹਾ ਮਹਾਨ ਉੱਤਮ ਉਪਦੇਸ਼ ਆਪ ਜੀ ਸਾਨੂੰ ਦ੍ਰਿੜ ਕਰਵਾਉਣਾ ਕਰੋ।
ਕਰਿਓ ਵਾਕ ਤਬ ਸ੍ਰੀ ਗੁਰਦੇਵਾ।
ਜਦੋਂ ਭਾਵਨਾ ਪ੍ਰਗਟ ਕੀਤੀ ਗੁਰੂ ਰਾਮਦਾਸ ਜੀ ਮਹਾਰਾਜ, ਕਹਿਣ ਲੱਗੇ
ਕਰਹੋ ਆਪ ਗੁਰ ਸਿੱਖਿਆਨ ਸੇਵਾ।
ਸਤਿਗੁਰੂ ਜੀ ਕਹਿੰਦੇ ਵੀ ਗੁਰੂ ਨਾਨਕ ਦੇ ਘਰ ਦਾ ਜਿਹੜਾ ਨਿਯਮ ਹੈ ਨਾ ਉਹ ਸੇਵਾ ਤੋਂ ਹੀ ਸ਼ੁਰੂ ਹੁੰਦਾ। ਗੁਰੂ ਨਾਨਕ ਸਾਹਿਬ ਜੀ ਨੇ ਆਪ ਸੰਸਾਰ ਦੀ ਸੇਵਾ ਕੀਤੀ, ਉਹਨਾਂ ਦੇ ਕੀਤੀ ਜਿਹੜੇ ਸੇਵਾ ਦੇ ਯੋਗ ਹੀ ਨਹੀਂ ਸਨ, ਜਿਹੜੇ ਵੱਟੇ ਮਾਰਨ, ਜਿਹੜੇ ਗਾਲਾਂ ਕੱਢਣ ਤੇ ਜਿਹੜੇ ਅੱਗ ਚ ਸਾੜਨ, ਪਾਣੀ ਚ ਡੁੱਬਣ, ਤੇ ਉਹ ਮੁਲਤਾਨ ਦੇ ਪੀਰ ਜਿਹੜੇ ਕਟੋਰਾ ਭਰ ਕੇ ਦੁੱਧ ਦਾ ਭੇਜਦੇ ਵੀ ਤੇਰੀ ਇੱਥੇ ਲੋੜ ਹੀ ਨਹੀਂ, ਥਾਂ ਹੀ ਨਹੀਂ ਤੇਰੇ ਵਾਸਤੇ ਇੱਥੇ, ਉਹਨਾਂ ਦਾ ਉਧਾਰ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ। ਇਹ ਸੇਵਾ ਹੈ, ਸੇਵਾ ਸੰਸਾਰ ਦੀ ਇਹ। ਫਿਰ ਆਪ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁੜਾਈਏ। ਸੇਵਾ ਤੋਂ ਸ਼ੁਰੂਆਤ ਹੈ ਤੇ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ। ਘਰ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਤੇ ਬੱਚਿਆਂ ਦੀ ਵੀ ਸੇਵਾ ਹੁੰਦੀ ਹੈ, ਸ਼ੁਰੂਆਤ ਇੱਥੋਂ ਹੈ। ਤੇ ਗੁਰੂ ਘਰ ਦੇ ਵਿੱਚ ਸੇਵਾ ਇੱਥੇ ਸਿੱਖਣਾ ਵੀ ਸੇਵਾ ਕਰਨੀ ਕਿਵੇਂ ਹੈ। ਜਿਵੇਂ ਸਕੂਲ ਵੜਦਿਆਂ ਹੀ ਬਾਹਰ ਲਿਖਿਆ ਹੁੰਦਾ ਕਮ ਟੂ ਲਰਨ ਗੋ ਟੂ ਸਰਵ, ਸਿੱਖਣ ਵਾਸਤੇ ਆਓ ਤੇ ਸੇਵਾ ਲਈ ਜਾਓ। ਇੱਥੇ ਆਪਾਂ ਸਿੱਖਣ ਲਈ ਆਉਂਦੇ ਹਾਂ ਤੇ ਸਿੱਖ ਕੇ ਫਿਰ ਸੰਸਾਰ ਦੇ ਵਿੱਚ ਸੇਵਾ ਕਰਨੀ। ਗੁਰੂ ਜੀ ਸਿਖਾਉਂਦੇ ਵੀ ਕਿਹਨਾਂ ਦੀ ਸੇਵਾ ਕਿਵੇਂ ਕਰਨੀ, ਉਹਨਾਂ ਦਾ ਆਪਣਾ ਜੀਵਨ ਹੈ। ਜੁਗਤ ਗੁਰੂ ਅਮਰਦਾਸ ਜੀ ਸਿਖਾਉਂਦੇ ਸੇਵਾ ਕਿਵੇਂ ਹੁੰਦੀ, ਆਪਣੇ ਆਪ ਨੂੰ ਮਾਰ ਕੇ ਨੀਵਾਂ ਹੋ ਕੇ ਤਾਂ ਸੇਵਾ ਹੁੰਦੀ। ਸੋ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਕੀਤੀ ਜਿਹੜੇ ਸੇਵਾ ਦੇ ਯੋਗ ਹੀ ਨਹੀਂ ਸਨ। ਜਿਵੇਂ ਅੱਜ ਜਦੋਂ ਗੱਲ ਚੱਲਦੀ ਮਾਤਾ ਪਿਤਾ ਦੇ ਸੇਵਾ ਦੀ ਤੇ ਨਿਆਣੇ ਕਹਿੰਦੇ ਜੀ ਇਹ ਸੇਵਾ ਦੇ ਯੋਗ ਹੀ ਨਹੀਂ ਹੈ। ਅੱਜ ਬੱਚੇ ਇਹ ਗੱਲ ਕਹਿੰਦੇ ਆ ਵੀ ਇਹ ਸੇਵਾ ਦੇ ਯੋਗ ਨਹੀਂ ਜੀ ਹੈ, ਇਹ ਤਾਂ ਧੱਕੇ ਖਾਣ ਦੇ ਯੋਗ ਨੇ, ਗੱਜ ਖੇ ਆਖੋ ਸਤਨਾਮ ਹੈ ਸ਼੍ਰੀ ਵਾਹਿ। ਚਲੋ ਕੋਈ ਗੱਲ ਨਹੀਂ, ਕਹੀ ਜਾਓ, ਸਮਾਂ ਆਪਣਾ ਵੀ ਆ ਗਿਆ ਨੇੜੇ। ਆਪਣੇ ਵਾਲਿਆਂ ਨੇ ਆਪਾਂ ਨੂੰ ਕਹਿਣਾ ਵੀ ਜੇ ਯੋਗ ਤੁਸੀਂ ਵੀ ਨਹੀਂ ਹੈ, ਤੁਸੀਂ ਵੀ ਧੱਕੇ ਖਾਣ ਦੇ ਯੋਗ ਹੈ। ਇਹ ਤਾਂ ਅਜਿਹਾ ਬੀਜਾ ਸੋ ਲੈਣਾ ਕਰਮਾ ਸੰਦੜਾ, ਜੇ ਧੱਕੇ ਮਾਰੋਗੇ ਤੇ ਆਪਾਂ ਦੇ ਕਿਹੜੇ ਹਾਰ ਪੈਣੇ, ਸਾਡੇ ਵੀ ਧੱਕੇ ਪੈਣੇ ਨੇ। ਮਾਂ ਪਿਓ ਦੀ ਸੇਵਾ ਛੱਡ ਕੇ ਕੁਝ ਕਰ ਲਓ ਦੁਨੀਆਂ ਦੇ ਅੰਦਰ, ਕੁਝ ਵੀ ਪ੍ਰਵਾਹ ਨਹੀਂ ਹੈ। ਮਾਤਾ ਪਿਤਾ ਦੀ ਸੇਵਾ ਨੇ ਧਾਰਨਾ, ਜੋ ਮਰਜ਼ੀ ਕਰੋ, ਪੁੱਠੇ ਲਟਕ ਜੋ, ਮਾਂ ਪਿਓ ਨੂੰ ਛੱਡਤਾ। ਜਿਹੜਾ ਮਾਂ ਪਿਓ ਦਾ ਨਹੀਂ ਬਣਿਆ ਗੁਰੂ ਨੂੰ ਪ੍ਰਵਾਨ ਹੀ ਨਹੀਂ ਕਰਦਾ, ਜਿਹਨੂੰ ਗੁਰੂ ਪ੍ਰਵਾਨ ਨਹੀਂ ਕਰਦਾ ਉਹਨੂੰ ਰੱਬ ਨੇ ਕਿੱਥੇ ਪ੍ਰਵਾਨ ਕਰਨਾ। ਇਸ ਕਰਕੇ ਸੇਵਾ ਦੀ ਸ਼ੁਰੂਆਤ ਘਰ ਤੋਂ ਹੈ, ਸਿੱਖਣਾ ਗੁਰੂ ਘਰ ਦੇ ਵਿੱਚ ਆ ਕੇ ਵੀ ਸੇਵਾ ਕਿਸੇ ਦੀ ਯੋਗਤਾ ਵੇਖ ਕੇ ਥੋੜੀ ਕਰੀਦੀ ਹੈ। ਹੁਣ ਜਿਹੜਾ ਤੁਹਾਨੂੰ ਘਰੇ ਨਾ ਵੜਨ ਦੇਵੇ ਤੇ ਵੱਟੇ ਮਾਰੇ ਗਾਲਾਂ ਕੱਢੇ ਤੇ ਉਹਦੀ ਸੇਵਾ ਕਰੋਗੇ, ਪਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਵੀ ਸੇਵਾ ਕਰ ਰਹੇ ਹੈ ਜਿਹੜੇ ਕਹਿੰਦੇ ਵੀ ਇੱਥੇ ਬੜੀ ਨਾ ਸਾਡੇ ਸਾਹਮਣੇ ਨਾ ਹੀ। ਸੋ ਗੁਰਮੁਖੋ ਜਿਨ੍ਹਾਂ ਨੇ ਭਲਾ ਕਰਨਾ ਹੁੰਦਾ ਉਹ ਯੋਗਤਾ ਨਹੀਂ ਵੇਖਦੇ, ਜੇ ਪ੍ਰਮਾਤਮਾ ਇਹ ਗੱਲ ਵੇਖੇ ਤੇ ਯੋਗ ਤੇ ਕੋਈ ਵੀ ਨਹੀਂ ਹੈ, ਜਿੰਨਾ ਕੁਝ ਹੋ ਰਿਹਾ ਅਸੀਂ ਕਿਹੜੇ ਯੋਗ ਆ। ਅਸੀਂ ਵੀ ਕਿਰਤ ਘੜਾ, ਪਰ ਕਿਰਤ ਘੜਾ ਨੂੰ ਪਾਲਦਾ ਦੇਹ ਨਥਾਵੈ ਥਾਂ, ਉਹ ਸਾਨੂੰ ਕਿਰਤ ਘੜਾ ਨੂੰ ਪਾਲਦਿਆਂ ਨਥਾਵੈ ਨੂੰ ਥਾਂ ਦਿੰਦਾ। ਕਿਵੇਂ ਕਰਨੀ ਸੇਵਾ, ਇੱਥੋਂ ਸਿੱਖਣੀ। ਤੋ ਸੇਵਾ ਤੋਂ ਬਿਨਾਂ ਨਿਮਰਤਾ ਨਹੀਂ ਆਉਂਦੀ ਤੇ ਨਿਮਰਤਾ ਤੋਂ ਬਿਨਾਂ ਅੰਦਰ ਨਾਮ ਨਹੀਂ ਟਿਕਦਾ। ਤਾਂ ਤੇ ਭਾਈ ਸੇਵਾ ਪਹਿਲਾਂ, ਪਰ ਜੇ ਸੇਵਾ ਕਰਕੇ ਵੀ ਨਿਮਰਤਾ ਨਹੀਂ ਆਈ, ਮਾਣ ਵਧਣ ਲੱਗ ਗਿਆ, ਫਿਰ ਦੁਨੀਆਂ ਦੇ ਅੰਦਰ ਇਲਾਜ ਕਿਤੇ ਵੀ ਨਹੀਂ ਹੈ। ਜਦੋਂ ਸੇਵਕਾਂ ਦੀ ਗੱਲ ਚੱਲਦੀ ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਟ ਮਧੇ ਕੋ ਬਿਰਲਾ ਸੇਵਕ, ਕੋਟ ਮਧੇ ਕੋ ਬਿਰਲਾ ਸੇਵਕ, ਹੋਰ ਬਾਕੀ ਸਾਡੀ ਗਿਣਤੀ ਕਿਹਨਾਂ ਦੇ ਵਿੱਚ ਹੈ, ਹੋਰ ਸਗਲੇ ਵਿਹਾਰੀ। ਸਤਿਗੁਰੂ ਜੀ ਕਹਿੰਦੇ ਕਰੋੜਾਂ ਚੋਂ ਕੋਈ ਸੇਵਕ ਹੁੰਦਾ ਹੈ ਤੇ ਬਾਕੀ ਸਾਰੇ ਆਪਣੇ ਆਪਣੇ ਵਿਹਾਰ ਦੀ ਖਾਤਰ ਤੁਰੇ ਫਿਰਦੇ ਨੇ। ਮੈਂ ਹੈਰਾਨ ਹੁੰਦਾ ਵੀ ਸਾਡੇ ਤਾਂ ਸੇਵਕਾਂ ਦੇ ਦਲ ਤੁਰੇ ਫਿਰਦੇ ਨੇ ਗੱਜ ਖੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਕਹਿੰਦਾ ਕਰੋੜਾਂ ਚੋ ਸੇਵਕ ਹੁੰਦਾ ਤੇ ਸਾਡੇ ਸੇਵਕਾਂ ਦੇ ਦਲ ਨੇ ਬਣੇ ਹੋਏ, ਫਿਰ ਹੁਣ ਕਿੱਥੇ ਜਾਓਗੇ ਭਾਈ? ਆਪਾਂ ਸੇਵਕ ਹੈਗੇ ਆ ਨਹੀਂ ਹੈ, ਆਪਾਂ ਨਾਮ ਧਰੀਕ ਹੈ ਸੇਵਕ ਨਹੀਂ, ਆਪਾਂ ਬਿਹਾਰੀ ਬੰਦੇ ਹੈ। ਸੇਵਕ ਦੀ ਨਿਸ਼ਾਨੀ ਸੇਵਕ ਸੋਈ ਆਖੀ ਹੈ ਜੋ ਸਿਰ ਧਰੇ ਉਤਾਰ। ਸੇਵਕ ਹੁੰਦਾ ਜਿਹਦੇ ਆਪਣਾ ਸਿਰ ਉਤਾਰ ਕੇ ਰੱਖਿਆ ਹੋਇਆ, ਸੇਵਕ ਦੀ ਪਛਾਣ ਹੀ ਕੋਈ ਨਹੀਂ ਹੁੰਦੀ। ਗੁਰੂ ਰਾਮਦਾਸ ਜੀ ਕਹਿੰਦੇ ਪੁੱਤਰ ਗੁਰੂ ਨਾਨਕ ਦੇ ਘਰ ਤੋਂ ਕੁਝ ਲੈਣਾ ਤੇ ਸੇਵਾ ਕਰੋ, ਸੇਵਾ ਕਰੋ ਪਹਿਲਾਂ।
ਬਨਤਾ ਸੁਤ ਤਨੁ ਜਾ ਸਿਖ ਰਾਵ ਹੋ।
ਜੇ ਤੁਸੀਂ ਆਪ ਸੇਵਾ ਕਰੋਗੇ ਨਾ ਫਿਰ ਤੁਹਾਡੀ ਘਰ ਵਾਲੀ ਵੀ ਦੇਖ ਕੇ ਸੇਵਾ ਕਰੂ, ਤੁਹਾਡੇ ਪੁੱਤਰ ਪੋਤਰੇ ਸੇਵਕ ਬਣ ਜਾਣਗੇ, ਸੇਵਾ ਕਰਨ ਲੱਗ ਜਾਣਗੇ। ਜਦੋਂ ਤੁਸੀਂ ਆਪ ਹੀ ਨਹੀਂ ਕਰਦੇ ਫਿਰ ਤੁਹਾਡੇ ਘਰਦਿਆਂ ਨੇ ਕੀ ਸਿੱਖਣਾ ਤੁਹਾਡੇ ਕੋਲੋਂ? ਸਾਡਾ ਸਿਸਟਮ ਇਹੀ ਚੱਲ ਰਿਹਾ ਵੀ ਅਸੀਂ ਆਪ ਕੁਝ ਨਹੀਂ ਕਰਦੇ, ਸਿਖਾਉਣ ਤੇ ਲੱਗੇ ਹੋਏ, ਸਿਖਾਉਣ ਵੀ ਡਾਂਗ ਦੇ ਨਾਲ ਲੱਗੇ ਹੋਏ ਵੀ ਜੇ ਨਹੀਂ ਕਰਦੇ ਡਾਂਗ ਨਾਲ ਕਰਾਵਾਂਗੇ। ਉਹ ਭਲੇ ਉਹ ਡਾਂਗ ਵਾਲਾ ਕੰਮ ਨਹੀਂ ਹੈ, ਧੱਕੇ ਵਾਲਾ ਕੰਮ ਨਹੀਂ ਹੈ, ਇਹ ਅੱਗੇ ਹੋ ਕੇ ਕਰਨਾ ਪੈਂਦਾ। ਜਦੋਂ ਕਰੋਗੇ ਤਾਂ ਫਿਰ ਤੁਹਾਡੇ ਪਿੱਛੇ ਆਪ ਹੀ ਦੁਨੀਆ ਕਰਨ ਲੱਗ ਜੂਗੀ, ਪਰ ਆਪ ਨਹੀਂ ਕਰਨਾ ਕਹਿਣਾ ਫਿਰ ਅਵਰ ਉਪਦੇਸ਼ ਹੈ, ਆਪ ਨਾ ਕਰੇ ਆਵਤ ਜਾਵਤ ਜਨਮ ਮਰੇ, ਨਾ ਸਾਡਾ ਖਿਹੜਾ ਛੁੱਟਣਾ ਦੂਸਰੇ ਦਾ ਖਿਹੜਾ ਛੁੱਟਣਾ। ਇਹ ਭਾਈ ਨਿਯਮ ਹੈ ਵੀ ਜੇ ਅਸੀਂ ਕਰਾਂਗੇ ਨਾ ਤਾਂ ਸਾਡੇ ਬੱਚੇ ਸਿੱਖ ਜਾਣਗੇ, ਪਰ ਜਦੋਂ ਆਪਾਂ ਹੀ ਛੱਡ ਗਏ ਤੇ ਫਿਰ ਬੱਚਿਆਂ ਨੇ ਕਿੱਥੋਂ ਕਰਨਾ? ਬੱਚਿਆਂ ਤੋਂ ਪਹਿਲਾਂ ਹੀ ਭੱਜੇ ਹੋਏ ਨੇ, ਉਹ ਤਾਂ ਇਹਨਾਂ ਗੱਲਾਂ ਨੂੰ ਤਰਜੀਹ ਨਹੀਂ ਦਿੰਦੇ ਹੈ, ਉਹਨਾਂ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਸਾਡੇ ਕੋਲ ਜਿਸ ਤਰ੍ਹਾਂ ਉਹ ਕਹਿੰਦੇ। ਉਹ ਸੱਚਾ ਤਰਕ ਕਰਦੇ ਸਾਡੇ ਤੇ, ਅਸੀਂ ਕਹਿੰਦੇ ਵੀ ਜਾਓ ਗੁਰਦੁਆਰੇ, ਉਹ ਕਹਿੰਦੇ ਤੁਹਾਨੂੰ ਇੰਨੇ ਚਿਰ ਹੋ ਗਿਆ ਜਾਂਦਿਆਂ ਨੂੰ, ਤੁਹਾਡੇ ਵਿੱਚ ਤਾਂ ਕੋਈ ਬਦਲਾਅ ਆਇਆ ਨਹੀਂ, ਗੱਜ ਖੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਜਵਾਕਾਂ ਨੂੰ ਕੀ ਜਵਾਬ ਦੇਈਏ ਅਸੀਂ? ਉਹ ਕਹਿੰਦੇ ਤੁਹਾਡੇ ਚ ਕਿੰਨਾ ਕੁ ਬਦਲਾਅ ਆ ਗਿਆ, ਤੁਸੀਂ ਗੁਰਦੁਆਰੇ ਜਾਂਦੇ ਹੋ, ਬਦਲਾਅ ਤਾਂ ਕੋਈ ਆਇਆ ਨਹੀਂ ਤੁਹਾਡੇ ਚ, ਆਪਣੇ ਆਪ ਨੂੰ ਬਦਲੋ, ਫਿਰ ਆਪੇ ਦੁਨੀਆਂ ਕਹੂਗੀ ਵੀ ਠੀਕ ਹੈ ਆਪਾਂ ਵੀ ਇਹ ਕੰਮ ਕਰੀਏ। ਸੇਵਾ, ਗੁਰੂ ਜੀ ਨੇ ਕਿਹਾ ਵੀ ਘੱਟ ਤੋਂ ਘੱਟ ਮਹੀਨੇ ਦੇ ਵਿੱਚ ਇੱਕ ਦਿਨ ਆਪਣੇ ਘਰੇ ਸੇਵਾ ਕਰਿਆ ਕਰੋ, ਸਿੱਖਾਂ ਦੀ ਪ੍ਰਸ਼ਾਦਾ ਛਕਾਓ, ਸੁਖਣੀ ਸਾਹਿਬ ਦਾ ਪਾਠ ਕਰੋ, ਤੇ ਫਿਰ ਬੱਚਿਆਂ ਦੇ ਉੱਤੇ ਇਹਦਾ ਅਸਰ ਹੋਊਗਾ, ਬੱਚੇ ਲੱਗ ਜਾਣਗੇ। ਤੇ ਬਾਬਾ ਜੀ ਨੇ ਕਿਹਾ ਮਹੀਨੇ ਚ ਇੱਕ ਵਾਰੀ ਜ਼ਰੂਰ ਰੱਖਿਓ। ਆਹ ਜਿਹੜੀ ਆਪਾਂ ਮੱਸਿਆ ਕਹਿੰਦੇ ਹਾਂ, ਪੂਰਨਮਾਸੀ ਕਹਿੰਦੇ ਹਾਂ, ਦਸਵੀਂ ਕਹਿੰਦੇ, ਗਿਆਰਵੀਂ ਕਹਿੰਦੇ, ਇਹ ਕਾਹਦੇ ਵਾਸਤੇ ਦਿਨ ਸਨ? ਇਹ ਇਸੇ ਕਰਕੇ ਦਿਨ ਸਨ ਵੀ ਇੱਕ ਦਿਨ ਆਪਣਾ ਨਿਸ਼ਚਿਤ ਕਰ ਲਓ ਤਾਂ ਕਿ ਤੁਹਾਨੂੰ ਯਾਦ ਰਹੇ ਮਹੀਨੇ ਦੇ ਵਿੱਚ ਕਿ ਭਾਈ ਆਪਾਂ ਸੰਗਤੀ ਰੂਪ ਦੇ ਵਿੱਚ ਇੱਕ ਦਿਨ ਕੋਈ ਸੁਖਣੀ ਸਾਹਿਬ ਦਾ ਪਾਠ ਕਰ ਲਓ, ਕਿ ਬੱਚਿਆਂ ਦੇ ਉੱਤੇ ਅਸਰ ਪਊਗਾ, ਬੱਚੇ ਕਹਿਣਗੇ। ਮੈਂ ਦੋ ਬੱਚੇ ਵੇਖੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਕਹਿੰਦੇ ਨੇ ਕਿ ਸਾਡੇ ਜਨਮ ਦਿਨ ਤੇ ਐਤਕੀ ਪਾਠ ਨਹੀਂ ਕਰਾਉਣਾ, ਆਸਾ ਕੀ ਵਾਰ ਦਾ ਕੀਰਤਨ ਨਹੀਂ ਕਰਾਉਣਾ। ਹੁਣ ਉਹ ਜੇ ਬੱਚੇ ਤੇ ਬਾਕੀ ਬੱਚੇ ਜਿਹੜੇ ਨੇ ਉਹ ਵੀ ਜਨਮ ਦਿਨ ਮਨਾਉਂਦੇ ਕਿ ਕੇਕ ਕੱਟ ਕੇ ਸਿਰ ਤੇ ਟੋਪੀਆਂ ਲੈ ਕੇ, ਹੋਰ ਬਥੇਰਾ ਕੁਝ ਹੁੰਦਾ, ਪਰ ਉਹ ਬੱਚੇ ਕਹਿੰਦੇ ਵੀ ਜਨਮ ਦਿਨ ਮਨਾਓ, ਸਾਡੇ ਜਨਮ ਦਿਨ ਤੇ ਪਾਠ ਹੋਣਾ ਚਾਹੀਦਾ, ਆਸਾ ਕੀ ਵਾਰ ਦਾ ਕੀਰਤਨ ਹੋਣਾ ਚਾਹੀਦਾ, ਜਨਮ ਦਿਨ ਤੇ ਰੱਬ ਦਾ ਸ਼ੁਕਰਾਨਾ ਕਰਨਾ। ਇਹ ਯੁਗਤੀਆਂ ਨੇ, ਤਰੀਕੇ ਨੇ, ਪਰ ਉਹ ਤੇ ਅਸੀਂ ਛੱਡੇ ਦਿੱਤੀਆਂ, ਕਿਉਂਕਿ ਅਸਰ ਜਿਹੜਾ ਉਹ ਸਕੂਲਾਂ ਦੇ ਵਿੱਚੋਂ ਆਇਆ ਪੱਛਮ ਦਾ, ਜੋ ਅੰਗਰੇਜ਼ ਕਰਦੇ ਹੋ ਸਾਡੇ ਬੱਚੇ ਕਰਨ ਲੱਗੇ। ਹੁਣ ਤੇ ਚੱਲੇ ਹੀ ਅੰਗਰੇਜ਼ਾਂ ਦੇ ਵਿੱਚ ਗਏ, ਹੁਣ ਤਾਂ ਰਹਿਣ ਹੀ ਅੰਗਰੇਜ਼ਾਂ ਦੇ ਵਿੱਚ ਲੱਗ ਗਏ ਨਾ। ਸੋ ਗੁਰਮੁਖੋ, ਸਾਧਨ ਬਣਾਓ ਕਿ ਬੱਚਿਆਂ ਦੇ ਜਨਮ ਦਿਨ ਮਨਾਓ ਆਪਣੇ ਸਤਿਗੁਰਾਂ ਜੀ ਦੇ ਨਾਲ ਹੋ ਕੇ, ਗੁਰੂ ਦੀਆਂ ਅਸੀਸਾਂ ਲੈਣੀ, ਐਸੇ ਵੀ ਬੱਚੇ ਨੇ, ਤੇ ਜਦੋਂ ਅਸੀਂ ਕਰਾਂਗੇ ਫਿਰ ਬੱਚੇ ਜ਼ਰੂਰ ਸਿੱਖਣਗੇ, ਦੇਹ ਕੇ ਸਿੱਖਣਗੇ ਨਾ ਕਿ ਡੰਡੇ ਨਾਲ ਸਿੱਖਣਗੇ। ਅਸੀਂ ਤਾਂ ਸਿਖਾਉਣ ਲੱਗੇ ਡੰਡੇ ਦੇ ਨਾਲ, ਡੰਡੇ ਨਾਲ ਨਹੀਂ ਕੰਮ ਹੋਣ ਵਾਲਾ। ਤਾਂ ਪਿਆਰ ਵਾਲਾ ਜੇ ਫੁੱਲ ਚੋ ਸੁਗੰਧੀ ਆਊ ਤੇ ਕਹਿਣ ਦੀ ਲੋੜ ਨਹੀਂ ਪੈਣੀ, ਹੈ ਹੀ ਨਹੀਂ ਸੁਗੰਧੀ ਫੁੱਲ ਚ ਫਿਰ ਕਿੱਥੋਂ ਆਉਣੀ ਹੈ, ਇਹ ਨਹੀਂ ਕੋਈ ਮੰਨਦਾ। ਗੁਰੂ ਰਾਮਦਾਸ ਜੀ ਕਹਿੰਦੇ ਤੁਸੀਂ ਕਰੋਗੇ ਫਿਰ ਤੁਹਾਡੇ ਘਰ ਵਾਲੀ ਉਹ ਵੀ ਸੇਵਾ ਚ ਲੱਗੇ, ਬੱਚੇ ਵੀ ਸੇਵਾ ਚ ਲੱਗਣ, ਐ ਕੁਲਾਂ ਦਾ ਉਧਾਰ ਹੋਣਾ ਹੈ। ਹੋਰ ਗੱਲਾਂ ਦੇ ਨਾਲ ਨੀ, ਮਾਲਾ ਦੇ ਨਾਲ ਕੁਲਾਂ ਦਾ ਕੋਈ ਉਧਾਰ ਨੀ ਹੋਣਾ। ਵੀ ਮਾਲਾ ਫੇਰੀ ਜਾਓ, ਕੁਲਾਂ ਤਰ ਜਾਣਗੀਆਂ, ਕਿਵੇਂ ਤਰਨਗੀਆਂ? ਅਸੀਂ ਕਰਾਂਗੇ, ਬੱਚੇ ਸਿੱਖਣਗੇ, ਬੱਚਿਆਂ ਤੋਂ ਉਹਨਾਂ ਦੇ ਬੱਚੇ ਸਿੱਖਣਗੇ। ਐ ਕੁਲਾਂ ਦਾ ਉਧਾਰ ਹੋਣਾ ਹੈ, ਹੋਰ ਕੋਈ ਤਰੀਕਾ ਨੀ ਕੁਲਾਂ ਦਾ ਉਧਾਰ ਕਰਨ ਦਾ। ਵੀ ਮਾਲਾ ਫੇਰੀ ਜਾਓ ਜੀ, ਕੁਲਾਂ ਤਰ ਜਾਣਗੀਆਂ। ਬੱਚਿਆਂ ਦੇ ਵਿੱਚ ਗੱਲ ਆਈ ਨਹੀਂ, ਸਾਡੇ ਪੋਥਰੇ ਦੋਤਰਿਆਂ ਚ ਗੱਲ ਆਈ ਨੀ, ਕਿਹੜੀਆਂ ਕੁਲਾਂ ਤਰ ਗਈਆਂ? ਉਹ ਤਾਂ ਕਿਧਰੇ ਤੁਰੇ ਫਿਰਦੇ ਆ। ਤੇ ਗੁਰੂ ਰਾਮਦਾਸ ਜੀ ਕਹਿੰਦੇ ਆਪ ਕਰੋ, ਘਰਦਿਆਂ ਨੂੰ ਨਾਲ ਲਾਓ, ਬੱਚੇ ਸਿੱਖਣਗੇ ਤੁਹਾਡੇ ਕੋਲੋਂ।
ਕਹਿ ਤਿੰਨ ਤੇ ਸੇਵਾ ਕਰਵਾਵੋ,
ਉਹਨਾਂ ਨੂੰ ਨਾਲ ਲਾਓ। ਜਦੋਂ ਤੁਸੀਂ ਸੇਵਾ ਕਰੋਗੇ ਨਾ, ਉਹਨਾਂ ਨੂੰ ਨਾਲ ਲਾਓ। ਪੁੱਤਰ ਆ ਜਾ ਤੂੰ ਵੀ ਲੱਗ ਤੇ ਲਾ ਲਾ ਲਾਓ ਉਹਨਾਂ ਨੂੰ ਆਪਣੇ ਨਾਲ ਸੇਵਾ ਚ।
ਲਖ ਹੋ ਵਾਹਿਗੁਰੂ ਕੇ ਹਮ ਦਾਸ,
ਫਿਰ ਕਿਸੇ ਦਾ ਦਾਸ ਨੀ ਬਣਨਾ। ਕੋਈ ਕਹਿੰਦਾ ਜੀ ਮੈਂ ਕਿਸੇ ਦਾ ਚਰਨ ਸੇਵਕ ਬਣਿਆ, ਕੋਈ ਕਿਸੇ ਦਾ ਚਰਨ ਸੇਵਕ ਬਣਿਆ। ਆ ਜਦੋਂ ਅਣਮਤੀਆਂ ਦੇ ਘਰੇ ਜਾਓ ਨਾ, ਉਹਨਾਂ ਦੇ ਦਸ ਦਸ ਗਿਆਰਾਂ ਗਿਆਰਾਂ ਫੋਟੋਆਂ ਲੱਗੀਆਂ ਹੋਈਆਂ ਨੇ। ਇਹ ਪਹਿਲਾ ਗੁਰੂ ਹੈ ਜੀ, ਉਹ ਤੋਂ ਪਹਿਲਾ ਗੁਰੂ ਹੈ ਜੀ, ਵੱਡਾ ਗੁਰੂ ਹੈ ਜੀ। ਉਹੀ ਕੰਮ ਸਾਡੇ ਘਰਾਂ ਚ ਹੋਇਆ ਹੈ। ਆਹੋ ਮਹਾਂਪੁਰਖ ਦੇ, ਉਹ ਤੋਂ ਵੱਡੇ ਨੇ, ਉਹ ਤੋਂ ਵੱਡੇ ਨੇ, ਤੇ ਫਰਕ ਕੀ ਹੋਇਆ? ਫੋਟੋਆਂ ਤਾਂ ਉਸ ਤਰ੍ਹਾਂ ਹੀ ਲੱਗੀਆਂ। ਉਹ ਭਲੇ ਉਹ ਇੱਕ ਮਾਲਕ ਦੇ ਦਾਸ ਬਣ ਜਾਓ, ਇੱਕ ਦੇ ਸੇਵਕ ਬਣ ਜਾਓ, ਤੁਹਾਨੂੰ ਇੱਕ ਦੇ ਕਾਲ ਦੇ ਨਾਲ ਜੋੜਿਆ ਹੈ। ਸਾਰੇ ਮਹਾਂਪੁਰਸ਼ਾਂ ਦੀਆਂ ਕੋਈ ਫੋਟੋਆਂ ਨਾਲ ਥੋੜੀ ਤਰ ਜਾਣਾ। ਮਹਾਂਪੁਰਸ਼ਾਂ ਦਾ ਕੋਈ ਜੀਵਨ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕਿਣਕਾ ਲਓ, ਕੋਈ ਗੱਲ ਸਿੱਖ ਲਓ ਉਹਨਾਂ ਦੇ ਜੀਵਨ ਚੋਂ, ਤਾਂ ਉਹ ਕਮਾਈ ਸਾਡੇ ਕੋਲ ਆਣੀ ਹੈ, ਸਾਡਾ ਉਤਾਰ ਹੋਣਾ। ਫੋਟੋਆਂ ਨੇ ਪੂਜ ਕੇ ਨੀ ਕੁਝ ਬਣਨਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਫੋਟੋਆਂ ਨਾਲ ਕੁਝ ਨੀ ਸਵਰਨਾ। ਦੱਸੋ ਕੋਈ ਗੱਲ ਆਈ ਸਾਡੇ ਜੀਵਨ ਵਿੱਚ, ਜਿਹਨੂੰ ਜਿਹਨੂੰ ਵੀ ਅਸੀਂ ਮੰਨਦੇ, ਕੋਈ ਇੱਕ ਗੱਲ ਆਈ ਹੋਵੇ? ਇੱਕ ਵੀ ਨੀ ਆਈ ਹੈ। ਫਿਰ ਮਹਾਂਪੁਰਖ ਬੇਚਾਰੇ ਕੀ ਕਰਨਗੇ? ਹੁਣ ਗੱਲ ਤਾਂ ਮੰਨੋ ਨਾ ਕੋਈ। ਗੁਰਸਿੱਖਾਂ ਦੇ ਜੀਵਨ ਤੋਂ ਅਸੀਂ ਸੇਧ ਲੈਣੀ ਹੁੰਦੀ ਹੈ। ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਤੇ ਆਪਾਂ ਕਿਹੜੇ ਵੇਲੇ ਅੰਮ੍ਰਿਤ ਵੇਲੇ ਉੱਠਦੇ ਹਾਂ? ਇੱਕ ਵੀ ਗੱਲ ਨੀ ਸਾਡੇ ਕੋਲ ਆਈ। ਤਿਨਾਂ ਦੇਖ ਮਨ ਚਾਹੋ ਠੰਡਾ ਹਾਂ ਕਦ ਪਾਈ ਗੁਣ ਤਾਸਾ। ਚਾਹ ਪੈਦਾ ਹੋਣਾ ਚਾਹੀਦਾ ਗੁਰਮੁਖਾਂ ਦਾ ਨਾਮ ਸੁਣ ਕੇ, ਦਰਸ਼ਨ ਕਰਕੇ। ਫੋਟੋ ਨਾਲ ਨੀ ਕੰਮ ਕਰਨਾ, ਆਪਣੇ ਆਪ ਨੂੰ ਸੇਵਕ ਸਮਝਣਾ, ਸਿਰਫ ਇੱਕ ਵਾਹਿਗੁਰੂ ਜੀ ਦਾ, ਮਾਲਕ ਦਾ ਦਾਸ। ਹਾਂਜੀ,
ਤਿਮ ਸੁਤ ਸੁਤਾ ਦਾਸ ਗੁਰ ਪਾਸ।
ਜਿਵੇਂ ਅਸੀਂ ਉਸ ਮਾਲਕ ਦੇ ਦਾਸ ਹੈ, ਇਸੇ ਤਰ੍ਹਾਂ ਹੀ ਸਾਡੇ ਧੀ ਪੁੱਤਰ ਜਿਹੜੇ ਹਨ, ਉਹਨਾਂ ਦੇ ਵਿੱਚ ਵੀ ਇਹ ਦਾਸਾ ਭਾਵ ਆ ਜਾਵੇ। ਦਾਸਾ ਭਾਵ ਤਾਂ ਸਾਡੇ ਵਿੱਚ ਵੀ ਹੈ, ਅਸੀਂ ਵੀ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਮਿਲਦੇ ਹਾਂ ਅਗਲੇ ਨੂੰ। ਪਰ ਬਸ ਉਹ ਸੈਕੰਡਾਂ ਦੀ ਉਹ ਖੇਡ ਹੁੰਦੀ ਹੈ, ਮੁੜ ਕੇ ਹੋਰ ਹੀ ਪਾਸਾ ਫਿਰ ਦਾਸਾਣਾ ਦਿਖਾਈ ਦਿੰਦਾ ਹੁੰਦਾ, ਕਿਉਂਕਿ ਅੰਦਰ ਨੀ ਨੇ ਨਿਮਰਤਾ। ਜਿਹਦੇ ਅੰਦਰ ਨਿਮਰਤਾ, ਉਹਨੂੰ ਕੋਈ ਹੱਥ ਜੋੜਨ ਦੀ ਲੋੜ ਨਹੀਂ ਹੁੰਦੀ। ਤੇ ਜਿਹਦੇ ਅੰਦਰ ਅੰਦਰ ਨਿਮਰਤਾ ਨਹੀਂ, ਉਹ ਜਿੰਨੇ ਮਰਜ਼ੀ ਹੱਥ ਜੋੜੀ ਜਾਵੇ, ਅੰਦਰ ਤਾਂ ਸੱਪ ਫਣਾ ਚੱਪੀ ਖੜੇ ਆ ਨਾ, ਹੰਕਾਰ ਖੜੇ ਅੰਦਰ। ਹੱਥ ਜੋੜਨ ਨਾਲ ਕੋਈ ਦਾਸ ਨਹੀਂ ਬਣਦਾ। ਦਾਸਾ ਭਾਵ ਅੰਦਰ ਹੋਣਾ, ਫਿਰ ਉਹੀ ਗੁਣ ਜਿਹੜਾ ਉਹ ਬੱਚਿਆਂ ਦੇ ਵਿੱਚ ਆਊਗਾ। ਤਾਂ ਭਾਈ ਭਲਾ ਹੋਣਾ, ਤੁਸੀਂ ਕਹਿੰਦੇ ਪਰਿਵਾਰ ਸਮੇਤ ਤਰਜੋ, ਪਰਿਵਾਰ ਨੂੰ ਵੀ ਇਸ ਪਾਸੇ ਲਾਉਣਾ ਪੈਣਾ।
ਜਥਾ ਖਸਮ ਕੇ ਦਰ ਪਰ ਘੋੜਾ,
ਜਿਵੇਂ ਕਹਿੰਦੇ ਵੀ ਘੋੜਾ ਆਪਣੇ ਮਾਲਕ ਦੇ ਦਰ ਤੇ,
ਚਾਕਰ ਚੜਿਆ ਵਹਿਦੇ ਛੋਰਾ।
ਨੌਕਰ ਸਵਾਰੀ ਕਰਕੇ ਆਉਂਦਾ ਤੇ ਘੋੜਾ ਲਿਆ ਕੇ ਮਾਲਕ ਦੇ ਦਰ ਤੇ ਛੱਡ ਦਿੰਦਾ।
ਤਬ ਸਭ ਚਿੰਤ ਖਸਮ ਕੋ ਖੋ ਹੋਏ।
ਜਦੋਂ ਘੋੜਾ ਮਾਲਕ ਦੇ ਦਰ ਤੇ ਆ ਗਿਆ ਨਾ, ਫਿਰ ਉਹ ਘੋੜੇ ਦੀ ਚਿੰਤਾ, ਉਸ ਘੋੜੇ ਦਾ ਫਿਕਰ ਮਾਲਕ ਨੂੰ ਹੁੰਦਾ, ਜਿਹਦਾ ਘੋੜਾ ਉਹ ਖਸਮ ਨੂੰ ਹੁੰਦਾ ਉਹਦਾ ਫਿਕਰ। ਚਰਾਉਣ ਵਾਲੇ ਨੇ ਆਪਣਾ ਚਰਾ ਕੇ ਲਿਆਂਦਾ, ਫੇਰ ਕੇ ਲਿਆਂਦਾ, ਹੁਣ ਉਹਦਾ ਦੁੱਖ ਸੁੱਖ ਉਹ ਮਾਲਕ ਨੇ ਵੇਖਣਾ। ਤੋ ਜਿਵੇਂ ਮਾਲਕ ਦੇ ਦਰ ਤੇ ਘੋੜਾ ਆ ਗਿਆ, ਉਹਦੀ ਚਿੰਤਾ ਉਹਦਾ ਫਿਕਰ ਮਾਲਕ ਨੂੰ ਹੁੰਦਾ।
ਖਾਣ ਪਾਣ ਦੇ ਭੁੱਖ ਹੈ ਸੋਏ,
ਉਹ ਆਪ ਹੀ ਉਹਦੀ ਖੁਰਾਕ ਦਾ ਪ੍ਰਬੰਧ ਕਰਦਾ, ਆਪ ਹੀ ਉਹਨੂੰ ਬਿਮਾਰ ਦੇਖ ਕੇ ਉਹਨੂੰ ਨਿਹਾਰੀਆਂ ਦਿੰਦਾ, ਮਸਾਲੇ ਦਿੰਦਾ। ਇਹ ਜਿੰਮੇਵਾਰੀ ਮਾਲਕ ਦੀ ਹੈ।
ਤਿਮ ਆਪਣੋ ਸਗਰੋ ਪਰਿਵਾਰ,
ਇਸ ਤਰ੍ਹਾਂ ਆਪਣਾ ਸਾਰਾ ਪਰਿਵਾਰ ਜਿਹੜਾ ਹੈ,
ਸੌਂਪੈ ਸਤਿਗੁਰ ਕੇ ਦਰਬਾਰ।
ਇਹ ਸਤਿਗੁਰਾਂ ਜੀ ਦੇ ਦਰ ਤੇ ਸੌਂਪ ਦਿਓ। ਇਹ ਸਤਿਗੁਰੂ ਜੀ, ਇਹ ਸਾਰੇ ਪਰਿਵਾਰ ਦੇ ਮਾਲਕ ਤੁਸੀਂ ਓਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੁਸੀਂ ਉਹ ਸਾਰੇ ਪਰਿਵਾਰ ਦੇ ਮਾਲਕ, ਆਪ ਨੀ ਮਾਲਕ ਬਣਨਾ, ਆਪ ਵੀ ਸੇਵਕ ਬਣਨਾ ਤੇ ਮਾਲਕ ਪਰਮਾਤਮਾ ਨੂੰ ਸਮਝਣਾ। ਤੇ ਜਦੋਂ ਸਮਝ ਲਿਆ ਵੀ ਸਾਰੇ ਪਰਿਵਾਰ ਦਾ ਮਾਲਕ ਵਾਹਿਗੁਰੂ, ਫਿਰ ਕੋਈ ਚਿੰਤਾ ਕੋਈ ਫਿਕਰ ਰਹਿੰਦਾ ਹੀ ਨਹੀਂ। ਫਿਰ ਉਹਨੂੰ ਫਿਕਰ ਹੋਊਗੀ ਜਿਹਦੇ ਉਦਾਸ ਨੇ ਜਿਹਦੇ ਸੇਵਕ ਨੇ, ਫਿਰ ਤੁਹਾਡੀ ਚਿੰਤਾ ਤੁਹਾਡਾ ਫਿਕਰ ਮੁੱਕ ਜਾਣਾ। ਸੋ ਆਪਣੇ ਅੰਦਰ ਦਾਸਾ ਭਾਵ ਤੇ ਸਾਰੇ ਪਰਿਵਾਰ ਨੂੰ ਗੁਰੂ ਦਾ ਪਰਿਵਾਰ ਸਮਝੋ ਵੀ ਸਾਰਾ ਪਰਿਵਾਰ ਇਹ ਗੁਰੂ ਦਾ ਹੈ, ਆਪਾਂ ਸਾਰੇ ਜੀ ਪਰਮਾਤਮਾ ਦੇ ਹੈ ਤੇ ਸਾਡਾ ਸਾਰਿਆਂ ਦਾ ਰਖਵਾਲਾ ਵਾਹਿਗੁਰੂ ਹੈ। ਫਿਰ ਆਪਣੀ ਚਿੰਤਾ ਖਤਮ ਹੋ ਜਾਏਗੀ।
ਤਜ ਹੈ ਅਪਨ ਪਉ ਤਿਨ ਤੇ ਘਨੋ,
ਇਹ ਜਿਹੜਾ ਅਪਣੱਤ ਹੈ ਨਾ ਵੀ ਮੇਰਾ ਪਰਿਵਾਰ ਹੈ, ਇਹ ਛੱਡ ਦੋ, ਇਹਦੇ ਵਿੱਚ ਦੁੱਖ ਹੈ। ਕਿਉਂਕਿ ਹੈ ਤਾਂ ਸਾਰਾ ਕੁਝ ਵਾਹਿਗੁਰੂ ਜੀ ਦਾ ਹੀ ਹੈ, ਪਾਲਣ ਵਾਲਾ ਵੀ ਉਹੀ ਹੈ। ਹੁਣ ਅਸੀਂ ਕਹਿੰਦੇ ਵੀ ਅਸੀਂ ਬੱਚਿਆਂ ਨੂੰ ਜਨਮ ਦਿੱਤਾ, ਅਸੀਂ ਬੱਚਿਆਂ ਨੂੰ ਪਾਲਦੇ ਨਹੀਂ। ਕਿਸੇ ਦੇ ਵਿੱਚ ਬੱਚੇ ਨੂੰ ਜਨਮ ਦੇਣ ਦੀ ਕੋਈ ਸਮਰੱਥਾ ਨਹੀਂ ਹੈ। ਮਾਤਾ ਪਿਤਾ ਜਨਮ ਦੇਣ ਦੇ ਲਈ ਇੱਕ ਜ਼ਰੀਆ, ਇੱਕ ਸਾਧਨ ਹੈ, ਸੋਰਸ ਹੈ। ਜਨਮ ਤਾਂ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਨਮ ਪਰਮਾਤਮਾ ਦਿੰਦਾ, ਮਾਤਾ ਪਿਤਾ ਕੁਦਰਤ ਦਾ ਇੱਕ ਜ਼ਰੀਆ ਹੈ, ਸੋਰਸ ਹੈ, ਜਨਮ ਵਾਹਿਗੁਰੂ ਦਿੰਦਾ। ਹੁਣ ਕਈ ਐਸੇ ਨੇ ਜਿਨ੍ਹਾਂ ਕੋਲ ਬੱਚਾ ਨਹੀਂ ਹੈ, ਨਹੀਂ ਪਰਮਾਤਮਾ ਨੇ ਜਨਮ ਦਿੱਤਾ ਉਹਨਾਂ ਰਾਹੀਂ, ਹੁਣ ਉਹਨਾਂ ਵਿੱਚ ਕੋਈ ਕਮੀ ਥੋੜੀ ਹੈ। ਕੋਈ ਜ਼ਰੀਆ ਤਾਂ ਹੈਗਾ, ਸਾਧਨ ਹੈਗਾ, ਪਰ ਪਰਮਾਤਮਾ ਨੇ ਨਹੀਂ ਕਿਰਪਾ ਕੀਤੀ, ਨਹੀਂ ਜਨਮ ਹੋਇਆ। ਇਸ ਕਰਕੇ ਕੋਈ ਮਾਤਾ ਪਿਤਾ ਬੱਚੇ ਨੂੰ ਜਨਮ ਨਹੀਂ ਦਿੰਦਾ, ਜਨਮ ਪਰਮਾਤਮਾ ਦਿੰਦਾ। ਤੇ ਮਾਤਾ ਪਿਤਾ ਇੱਕ ਸੋਰਸ ਹੈ, ਜਨਮ ਦੇਣ ਦਾ ਸੋਰਸ ਹੈ, ਇੱਕ ਜ਼ਰੀਆ। ਤੇ ਫਿਰ ਪਾਲਣ ਦੀ ਗੱਲ ਆ ਜਾਂਦੀ ਵੀ ਮਾਤਾ ਪਿਤਾ ਬੱਚੇ ਨੂੰ ਪਾਲਦੇ, ਇਹ ਵੀ ਨਹੀਂ ਹੈ। ਕੋਈ ਮਾਤਾ ਪਿਤਾ ਨਹੀਂ ਬੱਚੇ ਨੂੰ ਪਾਲ ਸਕਦਾ, ਕਿਉਂਕਿ ਜਿਨ੍ਹਾਂ ਨੂੰ ਜਨਮ ਦੇ ਕੇ ਮਾਤਾ ਪਿਤਾ ਤੁਰ ਜਾਂਦੇ ਆ, ਉਹ ਬੱਚਿਆਂ ਦਾ ਕਿਹੜੇ ਪਾਲਣ ਪੋਸ਼ਣ ਨਹੀਂ ਹੁੰਦਾ, ਹੁੰਦਾ ਨਹੀਂ ਹੈ। ਉਹ ਵੀ ਪਾਲ ਜਾਂਦੇ ਨੇ, ਉਹ ਵੀ ਪੜ੍ਹ ਜਾਂਦੇ ਨੇ, ਉਹਨਾਂ ਦੀਆਂ ਵੀ ਸ਼ਾਦੀਆਂ ਹੋ ਜਾਂਦੀਆਂ ਨੇ, ਉਹ ਵੀ ਨੌਕਰੀਆਂ ਲੱਗ ਜਾਂਦੀਆਂ, ਕਿਆ ਨਹੀਂ ਹੋਇਆ ਉਹਨਾਂ ਦਾ, ਫਿਰ ਕਰਨ ਵਾਲਾ ਕੌਣ ਹੈ, ਪਰਮਾਤਮਾ ਹੀ ਹੈ ਨਾ। ਬਸ ਇਸ ਗੱਲ ਨੂੰ ਸਮਝਣਾ ਵੀ ਅਸੀਂ ਇੱਕ ਸਾਧਨ ਹੈ, ਅਸੀਂ ਇੱਕ ਕਾਰਨ, ਅਸੀਂ ਕਰਤੇ ਨਹੀਂ ਹੈ। ਗੜਬੜ ਇੱਥੋਂ ਹੋ ਗਈ ਕਿ ਹੈ ਤੇ ਅਸੀਂ ਕਾਰਨ ਹੈ ਤੇ ਪਰ ਅਸੀਂ ਕਰਤੇ ਬਣ ਕੇ ਬੈਠ ਗਏ, ਬਸ ਇੱਥੋਂ ਗੜਬੜ ਹੋ ਗਈ। ਕਾਰਨ ਆਪਾਂ ਕਰਤੇ ਨਹੀਂ ਹਾਂ, ਕਰਤਾ ਤਾਂ ਇੱਕੋ ਹੀ ਹੈ, ਕਰਤਾ ਪੁਰਖ। ਤੇ ਕਾਰਨ ਬਣਾਉਣ ਵਾਲਾ ਵੀ ਉਹ ਹੈ ਤੇ ਕਾਰਨ ਆਪਾਂ ਆਪ ਨਹੀਂ ਬਣੇ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਹੀਲ ਸੋਏ। ਸਾਹਿਬ ਜੀ ਕਹਿੰਦੇ ਛੱਡ ਦੋ ਇਹਨਾਂ ਗੱਲਾਂ ਨੂੰ। ਕਿਆ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਭਾਈ ਸਾਰਿਆਂ ਦਾ ਮਾਤਾ ਪਿਤਾ ਤਾਂ ਵਾਹਿਗੁਰੂ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਤੇ ਮਾਤਾ ਪਿਤਾ ਸਾਰਿਆਂ ਦਾ ਵਾਹਿਗੁਰੂ ਹੈ, ਆਪਣੇ ਬੱਚਿਆਂ ਦਾ ਵੀ ਤੇ ਸਾਡਾ ਵੀ ਉਹੀ ਹੈ। ਤੇ ਆਪਣੀ ਜਿਹੜੀ ਅਪਣਾਤ ਹੈ ਨਾ, ਇਹ ਛੱਡ ਦਿਓ ਵੀ ਮੇਰਾ ਮੇਰਾ, ਬਸ ਇਹਦੇ ਵਿੱਚ ਹੀ ਦੁੱਖ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਜਦੋਂ ਤੂੰ ਹੀ ਨਹੀਂ ਭਾਈ ਮੇਰੀ ਮੇਰੀ ਛੱਡਦਾ, ਰੱਬ ਕਿੱਥੇ ਕੰਮ ਕਰੇ ਤੇਰਾ। ਛੱਡੇਗਾ ਤਾਂ ਪਰਮਾਤਮਾ ਨੇ ਤੇਰਾ ਕੰਮ ਕਰਨਾ। ਫਿਰ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੰਤ ਨੇ ਮੇਰੀ ਮੇਰੀ ਛੱਡਤੀ ਨਾ, ਤਾਂ ਉਹਦਾ ਕੰਮ ਕਰਾਉਣ ਆਇਆ। ਇਸ ਕਰਕੇ ਭਾਈ ਇਹ ਮੇਰ ਤੇਰ ਅਪਣੱਤ ਛੱਡਣੀ ਪੈਣੀ ਹੈ, ਮੇਰਾ ਜੀ ਇਹ ਤੇਰਾ ਜੀ, ਇੱਥੇ ਤਾਂ ਗੜਬੜ, ਇੱਥੇ ਤਾਂ ਝਗੜਾ ਹੈ। ਛੱਡ ਦਿਓ ਇਹ ਗੱਲਾਂ।
ਜਾਣੈ ਤਰੀ ਮੇਲ ਗਨ ਮਨੋ,
ਕਿਰੇ ਸਮਝਣਾ ਵੀ ਆ ਜਿਹੜਾ ਆਪਣਾ ਸੰਜੋਗ ਹੈ ਨਾ ਸਾਰਾ ਹੀ, ਇਸ ਤਰ੍ਹਾਂ ਹੀ ਜਿਵੇਂ ਇੱਕ ਬੇੜੀ ਹੈ ਉਹ ਭਰ ਜਾਂਦੀ ਹੈ ਨਾ, ਉਹਨੂੰ ਕਹਿੰਦੇ ਉਹ ਪੂਰਾ ਫਿਰ ਭਰ ਕੇ ਪਰਲੇ ਪਾਸੇ ਛੱਡ ਕੇ ਆਉਂਦਾ। ਪਰਲੇ ਕਿਨਾਰੇ ਤੇ ਜਾ ਰਿਹਾ ਤੇ ਸਾਰੇ ਆਪਣੇ ਆਪਣੇ ਰਾਸਤੇ ਤੁਰ ਜਾਂਦੇ, ਇਸ ਤਰ੍ਹਾਂ ਇਹ ਭਾਈ ਨਦੀਆਂ ਵਾਹ ਵਿਛੋਨਿਆ ਮੇਲਾ ਸੰਜੋਗੀ ਆਰਾਮ। ਇਹ ਸੰਯੋਗ ਹੈ, ਮੇਲ ਸਹੀ ਨਹੀਂ ਹੈ ਵੀ ਸਿਰੇ ਤੱਕ ਚੱਲੂਗਾ ਇਹ ਅੰਤ ਤੱਕ ਨਹੀਂ ਚੱਲਣਾ। ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ। ਇਸ ਗੱਲ ਨੂੰ ਚੇਤੇ ਰੱਖੀ ਵੀ ਇਹ ਸੰਯੋਗ ਹੈ ਪਿਛਲਾ, ਜਿਹਦਾ ਜਿਹਦਾ ਹਿਸਾਬ ਹੁੰਦਾ ਗਿਆ ਉਹ ਤੁਰੀ ਜਾਊਗਾ ਤੇ ਅਖੀਰ ਨੂੰ ਤਾਂ ਰੱਬ ਦੇ ਨਾਮ ਨੀ ਕੰਮ ਆਉਣਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਇਹ ਗੱਲ ਚੇਤੇ ਰੱਖੀ ਬਈ ਰੱਬ ਦੇ ਨਾਮ ਨੀ ਕੰਮ ਆਉਣਾ ਸਾਰਿਆਂ ਦੇ। ਇਹ ਇੱਕ ਭਰਿਆ ਹੋਇਆ ਪੂਰਾ ਤੇ ਜਦੋਂ ਕਿਨਾਰੇ ਪਹੁੰਚ ਗਿਆ ਸਾਰੇ ਵਿਛੜ ਜਾਣਗੇ।
ਤਬ ਸਤਿਗੁਰ ਕੋ ਪਰ ਹੈ ਲਾਜ।
ਫੇਰ ਭਾਈ ਜਦੋਂ ਤੂੰ ਆਪਣਾ ਸਾਰਾ ਪਰਿਵਾਰ ਗੁਰੂ ਦੇ ਵਾਲੇ ਕਰ ਦੇਂਗਾ ਪਾਛਾ ਇਹ ਸਾਰੇ ਜੀ ਤੇਰੇ ਨੇ। ਕਹਿੰਦੇ ਫਿਰ ਗੁਰੂ ਆਪੇ ਹੀ ਲਾਜ ਰੱਖਦਾ। ਸਗਲ ਤਿਆਗ ਗੁਰਸਰਣੀ ਆਇਆ, ਰਾਖੋ ਰਾਖਨ ਹਾਰੇ ਜਿੱਤ ਤੁਮ ਲਾਵੈ ਤਿੱਤ ਹਮ ਲਾਗੈ, ਕਿਆ ਇਹ ਜੰਤ ਵਿਚਾਰੇ। ਜਦੋਂ ਛੱਡ ਦੇਗਾ ਸਗਲ ਦੁਆਰ ਕੋ ਛੱਡ ਕੇ ਗਿਹੋ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰੱਖਦੇ ਗੁਰੂ ਲਾਜ, ਪਰ ਜਦੋਂ ਤੂੰ ਗੁਰੂ ਦੇ ਬੇੜੇ ਦੇ ਵਿਚ ਸਵਾਰ ਹੋ ਗਿਆ ਆਪਣੇ ਪਰਿਵਾਰ ਦੇ ਸਮੇਤ, ਫਿਰ ਗੁਰੂ ਤੇਰਾ ਬੇੜਾ ਬੰਨੇ ਲਾਊਗਾ। ਜੇ ਭਾਈ ਹੁਣ ਤੂੰ ਬੇੜੇ ਵਿਚ ਚੜਦਾ ਹੀ ਨਹੀਂ ਹੈ, ਬੈਠਦਾ ਹੀ ਨਹੀਂ ਹੈ, ਫਿਰ ਉੱਥੇ ਗੁਰੂ ਕੀ ਕਰੂਗਾ। ਕੌਲਾਂ ਨੇ ਅੜਾਮਾ ਦਿੱਤਾ ਨਾ ਛੇਵੇਂ ਪਾਤਸ਼ਾਹ ਜੀ ਨੂੰ, ਕਹਿੰਦੀ ਮੈਂ ਸੁਣਿਆ ਤੇ ਤੁਹਾਡੇ ਤਾਂ ਨਾਂ ਲੈ ਕੇ ਵੀ ਦੋਵੇਂ ਲੋਕਾਂ ਦਾ ਸੁੱਖ ਮਿਲ ਜਾਂਦਾ, ਪਰ ਮੈਨੂੰ ਤਾਂ ਦਰਸ਼ਨ ਕਰਕੇ ਕੋੜੇ ਪਏ ਨੇ। ਪਾਤਸ਼ਾਹ ਜੀ ਕਹਿੰਦੇ ਗੱਲ ਸੱਚੀ ਹੈ, ਇਸੇ ਤਰ੍ਹਾਂ ਹੀ ਹੈ, ਪਰ ਜਦੋਂ ਤੂੰ ਬੇੜੇ ਚ ਸਵਾਰ ਹੋਗੀ ਫਿਰ ਤੈਨੂੰ ਪਾਰ ਕਰਨ ਦੀ ਜਿੰਮੇਵਾਰੀ ਸਾਡੀ ਹੈ। ਗੱਜ ਕੇ ਆਖੋ ਸਤਨਾਮ। ਤੂੰ ਸਵਾਰ ਨੀ ਨਾ ਲਈ ਹੋਈ ਬੇੜੇ ਦੇ ਵਿਚ, ਫੇਰ ਨੀ ਅਸੀਂ ਤੱਤੀ ਵਾਹ ਲੱਗਣ ਦਿੰਦੇ, ਫੇਰ ਨੀ ਲੱਗਣ ਦਿੰਦੇ ਭਾਈ। ਗੁਰੂ ਫਿਰ ਰੱਖਿਆ ਕਰਦਾ ਜਦੋਂ ਅਸੀਂ ਗੁਰੂ ਦੇ ਬੇੜੇ ਦੇ ਵਿਚ ਸਵਾਰ ਹੋ ਗਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮੁਖੀ ਦਮਨ ਵੀ ਟਕਸਾਲ, ਉਹਨਾਂ ਨੇ ਇੱਕ ਗੁਰਮੁਖ ਪ੍ਰਕਾਸ਼ ਗ੍ਰੰਥ ਲਿਖਿਆ, ਉਹਦੇ ਵਿਚ ਉਹਨਾਂ ਨੇ ਵਿਆਖਿਆ ਕੀਤੀ ਹੋਈ ਹੈ। ਇਹ ਭਾਵਨਾ ਉਹਨਾਂ ਨੇ ਆਪਣੀ ਪ੍ਰਗਟ ਕੀਤੀ ਵੀ ਜਿਹੜਾ ਬੇੜੇ ਚ ਸਵਾਰ ਹੋ ਗਿਆ ਗੁਰੂ ਨੂੰ ਪਾਰ ਕਰਨ ਵਾਲਾ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਗੁਰੂ ਦੇ ਬੇੜੇ ਚ ਸਵਾਰ ਹੋ ਗਏ ਪਰਿਵਾਰ ਦੇ ਸਮੇਤ, ਤੇ ਫਿਰ ਪਾਰ ਕਰਨਾ ਗੁਰੂ ਦਾ ਕੰਮ ਹੈ। ਗੁਰੂ ਫਿਰ ਭਾਈ ਲਾਜ ਜਰੂਰ ਰੱਖਦਾ ਆਪਣੇ ਨਾਮ ਦੀ।
ਕਰ ਹੈ ਨਿਵਾਹਨ ਸਕਲ ਸਮਾਜ,
ਸਾਰਾ ਸਮਾਜ ਸਤਿਗੁਰਾਂ ਜੀ ਨੇ ਆਪ ਹੀ ਨਿਭਾਉਣਾ ਹੈ, ਸਾਰੀਆਂ ਜਿੰਮੇਵਾਰੀਆਂ ਗੁਰੂ ਜੀ ਆਪ ਨਿਭਾਉਂਦੇ ਹਨ।
ਭੋਜਨ ਵਸਤਰ ਭਲੇ ਪਹੁੰਚਾਵੇ,
ਆਪ ਹੀ ਪ੍ਰਬੰਧ ਕਰਦਾ ਵਾਹਿਗੁਰੂ ਸਭ ਤਰ੍ਹਾਂ ਦਾ ਭੋਜਨ, ਸਭ ਤਰ੍ਹਾਂ ਦੇ ਵਸਤਰ, ਕਿਉਂਕਿ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ
ਖਾਣ।
ਪਰਮਾਤਮਾ ਨੇ ਪ੍ਰਬੰਧ ਕੀਤਾ ਹੋਇਆ ਹੈ ਪਹਿਨਣ ਦਾ ਵੀ ਖਾਣ ਦਾ ਵੀ, ਪਰ ਖਾਣਾ ਕਿਹੜਾ, ਉਹ ਕੁਦਰਤੀ ਹੈ, ਕੁਦਰਤੀ ਖਾਣਾ, ਪਹਿਨਣਾ ਕੁਦਰਤੀ ਹੈ। ਹੁਣ ਦੇਖੋ ਜਦੋਂ ਮਨੁੱਖ ਨੂੰ ਹੋਸ਼ ਆਈ ਨਾ, ਜਦੋਂ ਇਹਨੇ ਆਪਣੇ ਆਪ ਨੂੰ ਢੱਕਿਆ ਕਾਹਦੇ ਨਾਲ, ਦਰਖਤਾਂ ਦੇ ਪੱਤਿਆਂ ਦੇ ਨਾਲ। ਹੁਣ ਦਰਖਤਾਂ ਦੇ ਪੱਤੇ ਇੰਨੇ ਵੱਡੇ ਵੱਡੇ ਨੇ, ਕੋਈ ਕਮੀ ਨਹੀਂ ਹੈ, ਭੋਜਨ ਦੀ ਕੋਈ ਕਮੀ ਨਹੀਂ ਹੈ ਧਰਤੀ ਤੇ। ਸੋ ਪਰਮਾਤਮਾ ਨੇ ਸਾਡਾ ਪ੍ਰਬੰਧ ਪਹਿਲਾਂ ਕੀਤਾ ਹੋਇਆ ਤੇ ਉਹ ਆਪ ਹੀ ਵਾਹਿਗੁਰੂ ਪਰਮੇਸ਼ਰ ਸਭ ਦਾ ਪ੍ਰਬੰਧ ਕਰਦਾ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਸਾਰੇ ਪ੍ਰਬੰਧ ਵਾਹਿਗੁਰੂ ਜੀ ਨੇ ਕੀਤੇ ਹੋਏ ਹਨ।
ਸ਼੍ਰੇਯ ਕਰ ਹੈ ਗਨ ਕਸ਼ਟ ਮਿਟਾਵੇ,
ਫਿਰ ਮਾਲਕ ਖਿਆਲ ਰੱਖਦਾ ਵੀ ਜਿਵੇਂ ਮਾਤਾ ਪਿਤਾ ਖਿਆਲ ਰੱਖਦੇ ਵੀ ਮੇਰੇ ਬੱਚੇ ਨੂੰ ਨਾ ਕੋਈ ਦੁੱਖ ਨਾ ਆਵੇ, ਉਹ ਸਾਰਾ ਪ੍ਰਬੰਧ ਪਹਿਲਾਂ ਕਰਦੇ। ਇਸ ਤਰ੍ਹਾਂ ਵਾਹਿਗੁਰੂ ਜੀ ਫਿਰ ਆਪਣੇ ਬੱਚਿਆਂ ਦਾ ਖਿਆਲ ਰੱਖਦਾ ਵੀ ਕੋਈ ਨੂੰ ਕਸ਼ਟ ਨਾ ਆਵੇ, ਉਹ ਪਹਿਲਾਂ ਹੀ ਮਿਟਾ ਦਿੰਦੇ ਹਨ। ਜਿਵੇਂ ਸਤਿਗੁਰੂ ਜੀ ਕਹਿੰਦੇ ਹਨ ਵੀ ਜਹੈ ਸਿਮਰਨ ਪਿਆ ਤੈ ਉਪਾਦ ਗਤ ਕੀਨੀ, ਵਡਭਾਗੀ ਹਰ ਜਪਨਾ। ਜਿੱਥੇ ਵੀ ਕਹਿੰਦੇ ਸਿਮਰਨ ਹੋਇਆ ਉੱਥੇ ਉਪਾਧੀਆਂ ਮਿਟ ਗਈਆਂ, ਕਿਉਂਕਿ ਆਦ ਵਿਆਦ ਤੇ ਉਪਾਦ, ਆਦ ਦਾ ਵੀ ਪਤਾ ਵਿਆਦ ਦਾ ਵੀ ਪਤਾ, ਉਪਾਧੀ ਦਾ ਤਾਂ ਪਤਾ ਨੀ ਨਾ ਸਾਨੂੰ। ਉਪਾਧੀ ਹੁੰਦੀ ਹੈ ਵੀ ਅਚਾਨਕ ਆ ਕੇ ਵਿਪਤਾ ਪੈ ਜਾਣੀ, ਜਿਹਦੇ ਬਾਰੇ ਪਤਾ ਹੀ ਨਾ ਹੋਵੇ, ਤੇ ਮਾਲਕ ਉਹ ਆਉਣ ਵਾਲੀ ਉਪਾਧੀ ਨੂੰ ਵੀ ਮਿਟਾ ਦਿੰਦਾ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਕਦੋਂ ਆਈ ਤੇ ਕਦੋਂ ਲੰਘ ਗਈ। ਆਦੀਆਂ ਵਿਆਦੀਆਂ ਤਾਂ ਮਿਟੇ ਜਾਣੀਆਂ ਨੇ ਤੇ ਮਾਲਕ ਆਉਣ ਵਾਲੀਆਂ ਉਪਾਧੀਆਂ ਨੂੰ ਵੀ ਰਸਤੇ ਦੇ ਵਿੱਚ ਹੀ ਨਾਸ ਕਰ ਦਿੰਦਾ ਹੈ। ਹੁਣ ਜਿਵੇਂ ਬਰਫ਼ ਹੈ, ਜੇ ਬਰਫ਼ ਸਾਡੇ ਤੇ ਡਿੱਗੇ ਤੇ ਉਹਨੇ ਤਾਂ ਬੰਦੇ ਨੂੰ ਮਾਰ ਦੇਣਾ, ਪਰ ਉਹੀ ਬਰਖ ਆਉਂਦੇ ਆਉਂਦਿਆਂ ਖੁਰ ਕੇ ਜਦੋਂ ਪਾਣੀ ਬਣ ਜਾਂਦੀ ਹੈ ਫਿਰ ਸਾਡਾ ਕੁਝ ਵੀ ਨਹੀਂ ਵਿਗੜਦਾ, ਪਾਣੀ ਨਾਲ ਤਾਂ ਨਹੀਂ ਬੰਦਾ ਮਰਦਾ ਪਰ ਬਰਫ਼ ਦੀ ਸਿੱਲੀ ਨਾਲ ਮਰ ਜਾਏਗਾ। ਇਸ ਤਰ੍ਹਾਂ ਪਰਮਾਤਮਾ ਆਉਣ ਵਾਲੀ ਵਿਪਤਾ ਨੂੰ ਰਸਤੇ ਦੇ ਵਿੱਚ ਹੀ ਪਾਣੀ ਬਣਾ ਦਿੰਦਾ, ਜਿਵੇਂ ਬਰਫ਼ ਤੋਂ ਪਾਣੀ ਬਣ ਗਿਆ। ਮਾਲਕ ਆਪ ਹੀ ਉਪਾਧੀਆਂ ਨੂੰ ਨਾਸ ਕਰਦਾ ਹੈ।
ਬਿਸ਼ਨ ਦਾਸ ਮਾਣਕ ਚੰਦ ਪੂਰੋ,
ਭਾਈ ਬਿਸ਼ਨ ਚੰਦ, ਭਾਈ ਮਾਣਕ ਚੰਦ, ਭਾਈ ਪੂਰੋ,
ਸੁਨ ਗੁਰ ਕੋ ਉਪਦੇਸ਼ਨ ਰੂਰੋ।
ਇਹ ਜਰੀਆ ਨੇ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਨ, ਕਿਸੇ ਦੇ ਪਰਥਾਏ ਪਰਥਾਏ ਸਾਖੀ ਮਹਾਂਪੁਰਖ ਬੋਲਦੇ। ਆ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ, ਇਹਨਾਂ ਤਿੰਨਾਂ ਸਿੱਖਾਂ ਦੇ ਰਾਹੀਂ ਜਿਹੜਾ ਉਪਦੇਸ਼ ਹੈ ਸਤਿਗੁਰਾਂ ਜੀ ਦਾ ਉਹ ਸਾਰੇ ਸੰਸਾਰ ਦੇ ਲਈ ਹੈ ਭਾਈ, ਸਾਰਿਆਂ ਨੇ ਇਸੇ ਤਰ੍ਹਾਂ ਹੀ ਕਰਨਾ। ਜਿਵੇਂ ਤਿੰਨਾਂ ਨੂੰ ਕਹੇ ਨੇ ਵੀ ਤਿੰਨਾਂ ਨੂੰ ਕਿਹਾ ਤੇ ਗੱਲ ਖਤਮ ਹੋ ਗਈ, ਸਾਡੇ ਸਾਰਿਆਂ ਦੇ ਲਈ ਨਿਯਮ ਗੁਰੂ ਦਾ ਇੱਕੋ ਹੀ ਹੈ। ਗੁਰੂ ਦਾ ਨਿਯਮ ਸਭ ਲਈ ਇੱਕੋ ਹੈ, ਨਾ ਆਮ ਲਈ ਨਾ ਖਾਸ ਲਈ, ਕਿਉਂਕਿ ਸਭ ਲਈ। ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਸਭ ਲਈ ਇੱਕੋ ਹੀ ਹੈ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਭ ਲਈ ਇੱਕੋ ਹੀ ਹੈ। ਤੇ ਉਹਨਾਂ ਦੇ ਰਾਹੀਂ ਸਤਿਗੁਰਾਂ ਜੀ ਨੇ ਸਮਝਾਇਆ ਤੇ ਤਿੰਨਾਂ ਨੇ ਬੰਦਿਆਂ ਧਾਰਨ ਕੀਤਾ।
ਕਰਿਓ ਕਮਾਵਨ ਨੀਕੇ ਮਾਨ,
ਗੱਲ ਬਣਨੀ ਹੈ ਕਮਾਉਣ ਦੇ ਨਾਲ। ਉਹਨਾਂ ਨੇ ਕਿਹਾ ਵੀ ਸਾਡਾ ਇਹਦੇ ਚ ਭਲਾ ਹੁੰਦਾ ਤੇ ਸਾਨੂੰ ਕਮਾ ਲੈਣਾ ਚਾਹੀਦਾ, ਉਪਦੇਸ਼ ਲੱਗੇ ਉਸੇ ਤਰ੍ਹਾਂ ਹੀ ਕਰਨ, ਪਰਿਵਾਰ ਦੇ ਸਮੇਤ ਸੇਵਾ,
ਅੰਤ ਕਾਲ ਪ੍ਰਾਪਤ ਕਲਿਆਣ।
ਗੁਰਸਿੱਖਾਂ ਦੀ ਸੇਵਾ ਕਰਨ ਲੱਗ ਪਏ, ਆਪਣੇ ਬੱਚਿਆਂ ਨੂੰ ਲਾਇਆ ਤੇ ਬੱਚੇ ਸੇਵਾ ਦੇ ਵਿੱਚ ਲੱਗ ਗਏ ਤੇ ਅਖੀਰ ਨੂੰ ਭਾਈ ਉਹਨਾਂ ਦੀ ਕਲਿਆਣ ਮੁਕਤੀ ਹੋ ਗਈ। ਜਿਸ ਕਾਰਜ ਵਾਸਤੇ ਆਏ ਸਨ ਉਹ ਕਾਰਜ ਸਤਿਗੁਰਾਂ ਜੀ ਨੇ ਪੂਰਾ ਕਰਤਾ, ਕਦੋਂ? ਜਦੋਂ ਉਹਨਾਂ ਨੇ ਗੁਰੂ ਦੀ ਗੱਲ ਮੰਨ ਲਈ। ਫਿਰ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਜੀ ਨੇ ਮੁਕਤ ਕਰਤਾ ਸਾਰਿਆਂ ਨੂੰ।
ਸਿੱਖ ਪਦਾਰਥ ਤਾਰੂ ਭਾਰੂ,
ਭਾਈ ਪਦਾਰਥਾ, ਭਾਈ ਤਾਰੂ, ਭਾਈ ਭਾਰੂ, ਇਹ ਤਿੰਨ ਅਗਲੇ ਸਿੱਖ ਹਨ।
ਤਿੰਨੋ ਚੱਲ ਆਏ ਗੁਰਦੁਆਰੂ,
ਇਹ ਵੀ ਆਏ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ।
ਆਗੇ ਲਾਗੇ ਉਹ ਵੱਡ ਦੀਵਾਨ,
ਜਦੋਂ ਅੱਗੇ ਆ ਕੇ ਵੇਖਿਆ ਨਾ ਗੁਰੂ ਰਾਮਦਾਸ ਜੀ ਦੇ ਹਜ਼ੂਰ ਬਹੁਤ ਸੰਗਤਾਂ ਇਕੱਤਰ ਹੋਈਆਂ। ਕਈ ਵਿਸ਼ੇਸ਼ ਦੀਵਾਨ ਹੁੰਦੇ ਨਾ ਫਿਰ ਸੰਗਤਾਂ ਬਹੁਤ ਹੁੰਦੀਆਂ, ਆਮ ਰੁਟੀਨ ਵਿੱਚ ਘੱਟ ਵੀ ਹੁੰਦੀ। ਪਰ ਜਿਹੜੇ ਵਿਸ਼ੇਸ਼ ਨੇ, ਜਿਵੇਂ ਵਿਸਾਖੀ ਨੂੰ ਗੁਰੂ ਰਾਮਦਾਸ ਜੀ ਦੇ ਹਜ਼ੂਰ ਬਹੁਤ ਵੱਡਾ ਦੀਵਾਨ ਲੱਗਦਾ, ਇਸ ਤਰ੍ਹਾਂ ਬਹੁਤ ਦੂਰ ਤੱਕ ਸੰਗਤਾਂ ਬੈਠੀਆਂ, ਵੱਡਾ ਦੀਵਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਜਿਆ ਹੋਇਆ ਹੈ।
ਕਥਾ ਕੀਰਤਨ ਹੋਤ ਮਹਾਨ,
ਸਤਿਗੁਰਾਂ ਜੀ ਦੇ ਹਜ਼ੂਰ ਭਾਈ ਕਥਾ ਹੋ ਰਹੀ ਹੈ ਤੇ ਕੀਰਤਨ ਹੋ ਰਿਹਾ, ਕਿਉਂਕਿ ਸਾਡੇ ਤਿੰਨ ਅੰਗ ਨੇ, ਪਹਿਲਾਂ ਬਾਣੀ ਨੂੰ ਪੜ੍ਹਨਾ ਤੇ ਫਿਰ ਬਾਣੀ ਨੂੰ ਕੀਰਤਨ ਰੂਪ ਦੇ ਵਿੱਚ ਗਾਇਨ ਕਰਨਾ, ਤੇ ਤੀਸਰਾ ਜਿਹੜਾ ਚਰਨ ਹੈ ਉਹਦੇ ਵਿੱਚ ਫਿਰ ਬਾਣੀ ਦੀ ਵਿਚਾਰ ਹੁੰਦੀ ਹੈ। ਇਹ ਸਾਡੀ ਪੰਥਕ ਰੋਹ ਰੀਤ ਹੈ। ਛੇਵੇਂ ਪਾਤਸ਼ਾਹ ਜੀ ਦੇ ਵੇਲੇ ਫਿਰ ਢਾਡੀ ਦਰਬਾਰ ਲੱਗਣੇ ਸ਼ੁਰੂ ਹੋ ਗਏ ਤੇ ਦਸਵੇਂ ਪਾਤਸ਼ਾਹ ਜੀ ਦੇ ਵੇਲੇ ਫਿਰ ਕਵੀ ਦਰਬਾਰ ਸ਼ੁਰੂ ਹੋ ਗਏ। ਹੁਣ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਗਾਉਣਾ ਤੇ ਸ਼ਬਦ ਦੀ ਵਿਚਾਰ, ਫਿਰ ਢਾਡੀ ਦਰਬਾਰ, ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਜਦਾ, ਕਵੀ ਦਰਬਾਰ ਸ੍ਰੀ ਪਾਉਂਟਾ ਸਾਹਿਬ ਤੋਂ ਸ਼ੁਰੂਆਤ ਹੋਈ। ਇਹ ਸਾਡੇ ਧਰਮ ਦੇ ਅੰਗ ਨੇ, ਪ੍ਰਚਾਰ ਦੇ ਅੰਗ ਨੇ, ਪਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਇਕੱਠੇ ਨਹੀਂ ਕੀਤਾ, ਇਹਨਾਂ ਨੂੰ ਵੱਖਰੇ ਵੱਖਰੇ ਰੱਖਿਆ ਵੀ ਭਾਈ ਤੂੰ ਨਿਤਨੇਮ ਕਰਨਾ। ਭਾਈ ਹੁਣ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਕੀਰਤਨ ਤਾਂ ਕਰ ਲੈਂਦੇ ਸਨ ਤੇ ਸਤਿਗੁਰੂ ਜੀ ਕਹਿੰਦੇ ਭਾਈ ਵਿੱਚੇ ਕਥਾ ਸੁਣਾ ਦਿਆ ਕਰੋ, ਵੀ ਵਿੱਚੇ ਕਥਾ ਕਰ ਦਿਆ ਕਰੋ, ਨਾ ਦਰਬਾਰ ਸਾਹਿਬ ਕੀਰਤਨ ਹੁੰਦਾ, ਕਥਾ ਮੰਜੀ ਸਾਹਿਬ ਹੁੰਦੀ ਹੈ, ਗੱਜ ਖੇ ਆਖੋ ਸਤਨਾਮ ਸ਼੍ਰੀ
ਸ਼੍ਰੀ ਵਾਹਿਗੁਰੂ।
ਇਹ ਕੀਰਤਨ ਦੇ ਵਿੱਚ ਪ੍ਰਚਾਰ ਕਰਨਾ, ਕਥਾ ਕਰਨਾ, ਇਹ ਸਾਡੀ ਪੰਥਕ ਮਰਿਆਦਾ ਦੀ ਉਲੰਘਣਾ ਹੈ। ਇਹ ਨਿਯਮ ਨਹੀਂ ਹੈ, ਕਥਾ ਕਰੋ ਜਾਂ ਕੀਰਤਨ ਕਰੋ। ਗੁਰੂ ਜੀ ਵੀ ਕਹਿੰਦੇ ਬਾਬਾ ਬੁੱਢਾ ਜੀ ਨੂੰ ਵਿੱਚੇ ਕਥਾ ਕਰਦਿਆ ਕਰ, ਭਾਈ ਗੁਰਦਾਸ ਜੀ ਕਥਾ ਕਰਦੇ ਵਿੱਚੇ ਕਰਦਿਆ ਕਰ ਦਰਬਾਰ ਸਾਹਿਬ ਨਾ ਭਾਈ। ਸੋ ਇਸ ਤਰ੍ਹਾਂ ਸਤਿਗੁਰਾਂ ਜੀ ਦੇ ਹਜ਼ੂਰ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਕਥਾ ਵੇਲੇ ਕਥਾ ਹੁੰਦੀ ਹੈ, ਕੀਰਤਨ ਵੇਲੇ ਕੀਰਤਨ ਹੁੰਦਾ, ਨਿਤਨੇਮ ਵੇਲੇ ਨਿਤਨੇਮ ਹੁੰਦਾ। ਇਹ ਨਿਯਮ ਨੇ, ਕਥਾ ਕੀਰਤਨ ਹੁੰਦਾ ਗੁਰੂ ਕੇ ਦਰਬਾਰ ਦੇ ਵਿੱਚ।
ਸੁਣ ਗੁਰ ਬਚਨ ਭਇਓ ਉਰ ਤਰਾਸ।
ਹੁਣ ਜਦੋਂ ਗੁਰੂ ਦੇ ਹਜ਼ੂਰ ਕਥਾ ਹੋ ਰਹੀ ਨਾ, ਕਥਾ ਦੇ ਪ੍ਰਕਰਨ ਵਿੱਚ ਐਸਾ ਪ੍ਰਸੰਗ ਆ ਗਿਆ, ਜਦੋਂ ਉਹਨਾਂ ਦੇ ਕੰਨੀ ਪਿਆ, ਜਦੋਂ ਪਹੁੰਚੇ ਤੇ ਉਹਨਾਂ ਨੇ ਸੁਣਿਆ, ਤੇ ਸੁਣ ਕੇ ਨਾ ਇੱਕਦਮ ਉਹਨਾਂ ਦੇ ਅੰਦਰ ਡਰ ਬਣ ਗਿਆ। ਭਲਿਓ ਜੋ ਗੁਰੂ ਕਰਨ ਨੂੰ ਕਹਿ ਰਿਹਾ ਵੀ ਉਹ ਤਾਂ ਆਪਾਂ ਕਰਦੇ ਨਹੀਂ ਹੈ, ਫਿਰ ਆਪਣਾ ਕੀ ਬਣੂਗਾ। ਡਰ ਹੋ ਗਿਆ, ਕਿਉਂਕਿ ਭਗਤੀ ਹੁੰਦੀ ਹੈ ਡਰ ਕਰਕੇ ਜਾਂ ਭਾਵਨਾ ਕਰਕੇ, ਦੋ ਹੀ ਤਰੀਕੇ ਨੇ ਭਗਤੀ ਕਰਨ ਦੇ। ਜਿਹੜਾ ਡਰ ਗਿਆ ਰੱਬ ਦੇ ਭੈ ਚ ਆ ਗਿਆ, ਉਹ ਵੀ ਭਗਤੀ ਕਰਨ ਲੱਗ ਗਿਆ, ਜਿਹਦੇ ਅੰਦਰ ਭਾਵਤਾ ਬਣ ਗਈ ਉਹ ਵੀ ਭਗਤੀ ਕਰਨ ਲੱਗ ਗਿਆ। ਸੋ ਉਹ ਡਰ ਗਏ ਇੱਕਦਮ ਵੀ ਆਪਾਂ ਤਾਂ ਇੰਨੀ ਜ਼ਿੰਦਗੀ ਐਵੇਂ ਗੁਆਤੀ, ਆਪਾਂ ਤਾਂ ਕੱਪ ਕਰੇ ਨਹੀਂ ਹੈ ਜਿਹੜਾ ਕੰਮ ਸਤਿਗੁਰੂ ਜੀ ਕਰਨ ਨੂੰ ਕਹਿੰਦੇ ਹਨ।
ਹੱਥ ਜੋਰ ਕੀਨੀ ਅਰਦਾਸ।
ਫਿਰ ਨੇੜੇ ਆਏ ਤੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ, ਭਾਈ ਤਾਰੂ, ਭਾਈ ਭਾਰੂ ਤੇ ਭਾਈ ਪਦਾਰਥੇ ਨੇ,
ਹਮ ਕੁਟੰਬ ਮਹਿ ਅਧਿਕ ਲਪੇਟੇ।
ਮਹਾਰਾਜ ਸਾਨੂੰ ਤਾਂ ਅੱਜ ਇੱਥੇ ਆ ਕੇ ਪਤਾ ਚੱਲਿਆ ਬਈ ਅਸੀਂ ਤਾਂ ਐਵੇਂ ਹੀ ਪਰਿਵਾਰ ਦੇ ਮੋਹ ਦੇ ਵਿੱਚ ਫਸੇ ਬੈਠੇ ਆ। ਸਭ ਤੋਂ ਵੱਡਾ ਜਿਹੜਾ ਮਾੜਾ ਕਰਮ ਹੈ ਨਾ ਜੀ, ਉਹ ਮੋਹ ਹੈ। ਅਸੀਂ ਪੁੱਛਦੇ ਮਾੜਾ ਕਰਮ ਕਿਹੜਾ ਅੱਗੇ ਆ ਗਿਆ, ਮਾੜਾ ਕਰਮ ਇਹੀ ਹੈ, ਕਿਉਂਕਿ ਮੋਹ ਦੇ ਕਾਰਨ ਅਸੀਂ ਘਰ ਤੋਂ ਨਹੀਂ ਪਰੇ ਹੋ ਸਕਦੇ, ਪਰਿਵਾਰ ਤੋਂ ਪਰੇ ਨਹੀਂ ਹੋ ਸਕਦੇ, ਆਪਣੇ ਕਾਰੋਬਾਰ ਤੋਂ ਪਰੇ ਨਹੀਂ ਹੋ ਸਕਦੇ। ਇਹ ਮੋਹ ਹੀ ਹੈ, ਮੋਹ ਕਰਕੇ ਪਕੜਾ ਵੀ ਜੇ ਕਿਤੇ ਮੈਂ ਉਰਾਂ ਪਰਾਂ ਹੋ ਗਿਆ ਵੀ ਪਤਾ ਨਹੀਂ ਕੀ ਹੋ ਜਾਊਗਾ। ਇਹ ਹੈ, ਹਰ ਇੱਕ ਨੂੰ ਇਹੀ ਹੈ ਵੀ ਮੇਰੇ ਕਰਕੇ ਹੀ ਹੈ। ਸਾਡੇ ਬਜ਼ੁਰਗ ਤੁਰ ਗਏ ਹੀ ਕਹਿੰਦੇ ਵੀ ਮੇਰੇ ਕਰਕੇ ਰੋਟੀ ਪੱਕਦੀ, ਤੁਹਾਡੇ ਤਾਂ ਧੂੰਆਂ ਨਹੀਂ ਨਿਕਲਣਾ। ਕਿੰਨੇ ਹੀ ਚਲੇ ਗਏ ਪਰ ਰੋਟੀ ਵੀ ਪੱਕ ਰਹੀ ਹੈ, ਧੂੰਆਂ ਵੀ ਨਿਕਲ ਰਿਹਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਕੁਝ ਨਹੀਂ ਬੰਦ ਹੋਇਆ, ਰਾਜੇ ਮਹਾਰਾਜੇ ਬਾਦਸ਼ਾਹ ਮਰ ਜਾਂਦੇ, ਦੇਹ ਤਾਂ ਚੱਲੇ ਰਿਹਾ ਗੁਰਮੁਖੋ, ਇਹ ਨਹੀਂ ਰੁਕਦਾ। ਪਰ ਬੰਦੇ ਨੂੰ ਬਸ ਇਹ ਹੈ ਵੀ ਮੇਰੇ ਕਰਕੇ ਚੱਲਦਾ, ਮੇਰੇ ਕਰਕੇ ਵਧੀਆ ਚੱਲਦਾ, ਮੈਂ ਉਹਨਾਂ ਪਰਾਂ ਹੋ ਗਿਆ ਪਤਾ ਨਹੀਂ ਕੀ ਹੋ ਜਾਊਗਾ। ਉਹ ਭਰਿਓ ਇੱਕ ਦਿਨ ਤਾਂ ਪਰੇ ਹੋ ਹੀ ਜਾਣਾ, ਪਹਿਲੇ ਵੀ ਤਾਂ ਪਰੇ ਹੋ ਗਏ, ਆਪਾਂ ਵੀ ਹੋ ਜਾਣਾ, ਤਾਂ ਚੱਲਦਾ ਹੀ ਰਹਿਣਾ। ਲੁਧਿਆਣੇ ਵਿੱਚ ਇੱਕ ਬਜਾਜੀ ਸੀ, ਉਹਨਾਂ ਨੇ ਦੁਕਾਨ ਖੋਲਣੀ, ਪਰ ਜਦੋਂ ਉਹਨਾਂ ਨੇ ਦੇਖਿਆ ਨਾ ਵੀ ਖਰਚਾ ਅੱਜ ਦਾ ਬਣ ਗਿਆ, ਉਹਨਾਂ ਨੇ ਸ਼ਟਰ ਟੁੱਟ ਦੇਣਾ। ਜਦੀ ਉਹ ਨਾਲ ਦੇ ਦੁਕਾਨਦਾਰਾਂ ਨੇ ਕਹਿਣਾ ਬਾਬਾ ਤੂੰ 3 ਵਜੇ ਚੱਲਿਆ, ਕਹਿੰਦਾ ਬਾਬੇ ਦਾ ਕੰਮ ਬਣ ਗਿਆ, ਗੱਜ ਕੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਬਾਬੇ ਦਾ ਕੰਮ ਬਣ ਗਿਆ, ਬਾਬਾ ਹੁਣ ਚੱਲਿਆ, ਕਹਿੰਦਾ ਇੰਨੀ ਕੁ ਮਾਇਆ ਚਾਹੀਦੀ ਹੈ, ਇੰਨਾ ਕੁ ਖਰਚਾ ਚਾਹੀਦਾ, ਬਣ ਗਿਆ, ਕਹਿੰਦਾ ਹੁਣ ਚੱਲੀਏ ਜਾ ਕੇ। ਫਿਰ ਉਹਨੇ ਆਪਣਾ ਸੁਖਣੀ ਸਾਹਿਬ ਦਾ ਪਾਠ ਕਰੀ ਜਾਣਾ। ਇਹ ਗੁਰਮੁਖੋ ਸੰਤੁਸ਼ਟੀ ਹੈ, ਸੰਤੋਖ ਹੈ। ਸੋ ਇਹ ਚੱਲਦਾ ਰਹਿਣਾ, ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲ ਰਿਹਾ, ਬਾਅਦ ਵਿੱਚ ਵੀ ਚੱਲਦਾ ਰਹਿਣਾ। ਪਰ ਬੰਦਾ ਮੋਹ ਕਰਕੇ ਕਹਿੰਦਾ ਵੀ ਨਾ ਜੇ ਮੈਂ ਛੱਡ ਕੇ ਉਹਨਾਂ ਪਰ ਹੋ ਗਿਆ ਪਤਾ ਨੀ ਕੀ ਹੋ ਜਾਊਗਾ। ਕਹਿੰਦੇ ਜੀ ਅਸੀਂ ਤਾਂ ਫਸੇ ਬੈਠੇ ਹਾਂ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੋਹ ਦੇ ਵਿੱਚ।
ਪੜਨ ਸੁਣਨ ਗੁਰ ਸ਼ਬਦ ਨਾ ਭੇਟੇ।
ਅਸੀਂ ਨਾ ਗੁਰੂ ਨੂੰ ਕਦੇ ਆ ਕੇ ਮਿਲੇ, ਨਾ ਕਦੇ ਗੁਰੂ ਦਾ ਸ਼ਬਦ ਪੜਿਆ, ਨਾ ਕਦੇ ਸੁਣਿਆ, ਅਸੀਂ ਇਸ ਪਾਸੇ ਤੁਰੇ ਹੀ ਨਹੀਂ ਹੈ। ਇਹ ਤਾਂ ਅੱਜ ਆ ਕੇ ਸਾਨੂੰ ਪਤਾ ਲੱਗਿਆ ਵੀ ਅਸੀਂ ਆਪਣਾ ਸਮਾਂ ਅਜਾਈ ਗਵਾ ਲਿਆ। ਇੰਨਾ
ਸਤ ਸੰਗਤ ਹੋ ਨਾ ਕਿਸ ਬਾਰ,
ਅਸੀਂ ਤਾਂ ਕਦੇ ਆਏ ਨੀ ਸਤ ਸੰਗਤ ਦੇ ਵਿੱਚ, ਆਏ ਨੀ ਕਦੇ। ਕਈ ਆਉਂਦੇ ਨੀ ਜੀ, ਸਾਰੀ ਉਮਰ ਲੰਘ ਜਾਂਦੀ। ਕਹੇ ਇੱਕ ਜਿਮੀਦਾਰ ਕਿਤੇ ਨਾ ਮੰਦਰ ਚ ਵੜ ਗਿਆ, ਉਹ ਸ਼ਾਮ ਦਾ ਸਮਾਂ ਸੀ, ਉੱਥੇ ਆਰਤੀ ਉਤਾਰੀ ਜਾ ਰਹੀ ਸੀ, ਉਹ ਖੜ ਕੇ ਵੇਖਣ ਲੱਗ ਗਿਆ ਤੇ ਜਦੋਂ ਵਿਹਲੇ ਹੋਏ ਟੱਲੀਆਂ ਖੜਕਾ ਕੇ ਤੇ ਉਹਨੇ ਪੁੱਛਿਆ, ਕਹਿੰਦਾ ਵੀ ਤੁਸੀਂ ਕੀ ਕਰਦੇ ਸੀ? ਕਹਿੰਦੇ ਵੀ ਅਸੀਂ ਆਰਤੀ ਉਤਾਰ ਰਹੇ ਸੀ। ਕਹਿੰਦਾ ਫਿਰ ਚੜ੍ਹਾਈ ਪਹਿਲਾਂ ਕਾਹਨੂੰ ਸੀ? ਪਹਿਲਾਂ ਚੜ੍ਹਾਈ ਹੈ, ਹੁਣ ਉਤਾਰਨ ਲੱਗੇ। ਕਹਿੰਦੇ ਮੂਰਖਾ ਤੂੰ ਕਿਵੇਂ ਆ ਗਿਆ? ਕਹਿੰਦਾ ਮੈਂ ਕਾਹਨੂੰ ਆਇਆ, ਮੇਰਾ ਤਾਂ ਬਲਦ ਵੜ ਗਿਆ ਮੰਦਰ ਚ, ਮੈਂ ਤਾਂ ਪਿੱਛੇ ਪਿੱਛੇ ਆ ਗਿਆ, ਗੱਜ ਕੇ ਆਖੋ ਸਤਨਾਮ ਸ਼੍ਰੀ, ਮੈਂ ਹਲੇ ਵੀ ਨੀ ਆਇਆ, ਮੇਰਾ ਬਲਦ ਵੜ ਗਿਆ ਅੰਦਰ। ਕਈ ਆਉਂਦੇ ਨੀ, ਵੜਦੇ ਨੀ, ਪਤਾ ਹੀ ਨੀ ਉਹਨਾਂ ਨੂੰ ਵੀ ਕਿੱਥੇ ਕੀ ਹੁੰਦਾ, ਹਾਲੇ ਤੱਕ ਨੀ ਸਾਨੂੰ ਪਤਾ ਵੀ ਹੁਕਮਨਾਮਾ ਹੁੰਦਾ ਵੀ ਖੜ ਕੇ ਸੁਣ ਲੋ ਅਰਦਾਸ ਹੁੰਦੀ, ਖੜ ਜੋ ਨਾ ਆਪਣਾ ਸਿਸਟਮ ਰੱਖਿਆ ਹੋਣਾ ਤੇ ਜਾਣਾ, ਬਸ ਘੜੀ ਦੇਖੀ ਹੋਈ ਆ ਵੀ 3 ਮਿੰਟ ਚ ਆਏ। ਇੱਕ ਸਾਡਿਆ ਸ਼ਬਦ ਵੜ ਗਿਆ, ਅਸੀਂ ਜੀ ਚੱਲੇ ਮੱਥਾ ਟੇਕਣ, ਉਹ ਭਲਿਓ ਮੱਥਾ ਟੇਕਣਾ ਤਾਂ ਸਿੱਖ ਧਰਮ ਦਾ ਅੰਗ ਹੀ ਨਹੀਂ ਹੈ, ਮੱਥਾ ਜਿਹੜਾ ਟੇਕਣਾ ਇਹਦਾ ਸੰਬੰਧ ਹੈਗਾ ਮੰਦਰ ਦੇ ਨਾਲ, ਕਿ ਮੰਦਰ ਦੇ ਵਿੱਚ ਜਾਓ ਮੂਰਤੀ ਨੂੰ ਮੱਥਾ ਟੇਕ ਕੇ ਆ ਜਾਓ, ਨਾ ਤੁਸੀਂ ਕਹਿਣਾ ਨਾ ਉਹਨੇ ਕੁਝ ਸੁਣਨਾ ਤੇ ਨਾ ਜਵਾਬ ਦੇਣਾ, ਉਹ ਹੋ ਗਿਆ ਮੱਥਾ ਟੇਕਣਾ। ਇੱਥੇ ਤਾਂ ਆਪਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਾਂ, ਇੱਥੇ ਗੁਰੂ ਬਾਣੀ ਰਾਹੀਂ ਸਾਨੂੰ ਸੁਣਾ ਰਿਹਾ ਕੁਝ, ਅਸੀਂ ਬੈਠ ਕੇ ਕੁਝ ਸੁਣਨਾ ਹੁੰਦਾ। ਕਬੀਰ ਇੱਕ ਘੜੀ ਆਦੀ ਘੜੀ ਆਦ ਹਿੰਸ ਆਦ ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ, 6 ਮਿੰਟ ਕਹਿੰਦੇ ਬਹਿ ਕੇ ਕੋਈ ਗੁਰੂ ਦੀ ਗੱਲ ਸੁਣ ਲੈ। ਅਜੀ ਕਹਿੰਦੇ ਮੱਥਾ ਟੇਕ ਕੇ ਆਏ, ਉਹ ਜਿਹਨੇ ਮੱਥਾ ਟੇਕਣਾ ਉਹ ਥੋੜੀ ਦੇਖਦਾ ਵੀ ਇੱਥੇ ਹੁਕਮਨਾਮਾ ਹੁੰਦਾ ਕਿ ਅਰਦਾਸ ਹੁੰਦੀ, ਉਹਨੇ ਕੀ ਲੈਣਾ ਹੁਣ ਤਾਂ ਆਪਣਾ ਮੱਥਾ ਟੇਕਣਾ ਤੇ ਜਾਣਾ। ਇਹ ਗੁਰਮੁਖੋ ਮੱਥਾ ਟੇਕਣਾ ਸਾਡੇ ਧਰਮ ਦਾ ਅੰਗ ਨਹੀਂ ਹੈ, ਅਸੀਂ ਤਾਂ ਸਤਿਗੁਰਾਂ ਜੀ ਦੇ ਦਰਸ਼ਨ ਕਰਨ ਆਉਂਦੇ, ਦਰਸ਼ਨ ਕੀ ਗੁਰੂ ਦੇ ਸ਼ਬਦ ਨੂੰ ਕੰਨਾਂ ਦੇ ਨਾਲ ਸੁਣਨਾ ਵਿਚਾਰਨਾ, ਇਹ ਸਾਡਾ ਦਰਸ਼ਨ ਹੈ। ਸੋ ਕਹਿੰਦੇ ਮਹਾਰਾਜ ਅਸੀਂ ਤਾਂ ਕਦੇ ਗਏ ਨੀ, ਇਹ ਤਾਂ ਉਰੇ ਆ ਕੇ ਸਾਨੂੰ ਪਤਾ ਲੱਗਿਆ ਵੀ ਅਸੀਂ ਆਪਣਾ ਸਮਾਂ ਇੰਨਾ ਅਜਾਈ ਗਵਾ ਲਿਆ।
ਗੁਰੂ ਜੀ ਕਿਮ ਹੋਏ ਹਮ ਹੋ ਉਧਾਰ,
ਕਹਿਣ ਲੱਗੇ ਪਾਤਸ਼ਾਹ ਇੰਨਾ ਸਮਾਂ ਅਸੀਂ ਵਿਅਰਥ ਗਵਾ ਲਿਆ, ਬਿਨਾਂ ਸਤ ਸੰਗਤ ਤੋਂ ਆਏ ਨੀ ਕਦੇ, ਤੇ ਹੁਣ ਸਾਡਾ ਉਧਾਰ ਕਿਵੇਂ ਹੋਵੇਗਾ।
ਆਏ ਪਰੇ ਅਬ ਸ਼ਰਨ ਤੁਮਾਰੀ,
ਮਹਾਰਾਜ ਹੁਣ ਕਿਰਪਾ ਕਰੋ, ਹੁਣ ਅਸੀਂ ਤੁਹਾਡੀ ਸ਼ਰਨ ਦੇ ਵਿਚ ਆ ਗਏ ਆਂ,
ਕਰਹੋ ਆਪ ਕਲਿਆਣ ਹਮਾਰੀ।
ਮਹਾਰਾਜ ਹੁਣ ਕਿਰਪਾ ਕਰੋ ਵੀ ਜਿਹੜਾ ਸਮਾਂ ਬੀਤ ਗਿਆ ਉਹ ਤਾਂ ਹੱਥ ਨੀ ਆਉਣਾ, ਪਰ ਹੁਣ ਤੁਹਾਡੇ ਦਰ ਤੇ ਆਏ ਆ ਨਾ, ਤੇ ਸਾਨੂੰ ਖਾਲੀ ਨਾ ਮੋੜਿਓ, ਸਾਨੂੰ ਵੀ ਕੋਈ ਜੁਗਤ ਦੱਸ ਦਿਓ ਵੀ ਸਾਡਾ ਉਧਾਰ ਕਿਵੇਂ ਹੋਵੇਗਾ। ਸ਼ਰਨ ਪਏ ਦੀ ਰਾਖ ਦਿਆਲਾ, ਸਾਡੀ ਸ਼ਰਨ ਪਿਆਂ ਦੀ ਲਾਜ ਰੱਖ ਲੋ।
ਰਾਮਦਾਸ ਗੁਰ ਗਿਰਾ ਬਖਾਨੀ,
ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਸੁਣਿਆ ਵੀ ਚਲੋ ਕਰ ਔਗਣ ਪਛੋਤਾਵਣਾ, ਬੰਦਾ ਗਲਤੀ ਕਰਕੇ ਉਹਨੂੰ ਮੰਨ ਲਵੇ ਉਹਦੇ ਤੇ ਪਛਤਾਵਾ ਕਰ ਲਵੇ ਉਹਦਾ ਭਲਾ ਹੋ ਜਾਂਦਾ, ਪਰ ਗਲਤੀ ਵੀ ਕਰੇ ਤੇ ਮੰਨੇ ਵੀ ਨਾ ਫੇਰ ਨੀ ਭਲਾ ਹੁੰਦਾ। ਸਤਿਗੁਰੂ ਰਾਮਦਾਸ ਜੀ ਮਹਾਰਾਜ ਫੇਰ ਤਰਸ ਕਰਦੇ, ਕਿਉਂਕਿ ਗੁਰੂ ਨਾਨਕ ਦਾ ਦਰ ਕਿਸੇ ਨੂੰ ਵੀ ਨਿਰਾਸ਼ ਨਹੀਂ ਮੋੜਦਾ। ਪਾਤਸ਼ਾਹ ਕਹਿੰਦੇ ਵੀ ਅਜਹੂ ਕੱਚ ਵਿਗਰਿਓ ਨਹੀਂ, ਅਜਹੂ ਕੱਚ ਵਿਗਰਿਓ ਨਹੀਂ, ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਹਰ ਭਜਨ ਤੇ ਨਿਰਭੈ ਪਦ ਪਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੋਈ ਗੱਲ ਨੀ, ਹਾਲੇ ਵੀ ਤੇਰਾ ਕੁਝ ਨੀ ਵਿਗੜਿਆ, ਆ ਗਿਆ ਨਾ ਅਹਿਸਾਸ ਹੋ ਗਿਆ ਨਾ, ਹੁਣ ਵੀ ਭਜਨ ਬੰਦਗੀ ਸ਼ੁਰੂ ਕਰ ਦੇ, ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਇਹ ਨਾ ਦੇਖੋ ਵੀ ਕਿੰਨੀ ਉਮਰ ਲੰਘ ਗਈ, ਕਿੰਨਾ ਸਮਾਂ ਬਤੀਤ ਹੋ ਗਿਆ, ਨਾ ਹੁਣੇ ਹੀ ਜਦੋਂ ਪਤਾ ਲੱਗ ਗਿਆ ਨਾ ਸ਼ੁਰੂ ਕਰ ਦਿਓ, ਜਿਹੜਾ ਸਮਾਂ ਹੈਗਾ ਉਹਨੂੰ ਤਾਂ ਸਫਲਾ ਕਰ ਲਈਏ, ਚਲੋ ਬੀਤਿਆ ਨੀ ਹੱਥ ਆਉਂਦਾ, ਜਿਹੜਾ ਹੈਗਾ ਉਹਨੂੰ ਸਮਾਂ ਨੂੰ ਸਫਲਾ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਨਤੀ ਸੁਣੀ ਤੇ ਕਹਿਣ ਲੱਗੇ
ਵਾਹਿਗੁਰੂ ਸਿਰ ਜੇ ਜੇ ਪ੍ਰਾਣੀ।
ਸਤਿਗੁਰੂ ਜੀ ਕਹਿੰਦੇ ਭਾਈ ਜਿੰਨੇ ਵੀ ਜੀਵ ਨੇ ਨਾ ਵਾਹਿਗੁਰੂ ਪਰਮੇਸ਼ਰ ਜੀ ਨੇ ਸਿਰਜੇ ਨੇ ਬਣਾਏ ਨੇ,
ਪੂਰਬ ਸਭ ਹਿਤ ਕਰਿਓ ਆਹਾਰ,
ਸਾਰਿਆਂ ਦੇ ਵਾਸਤੇ ਪ੍ਰਮਾਤਮਾ ਨੇ ਨਾ ਭੋਜਨ ਦਾ ਪ੍ਰਬੰਧ ਪਹਿਲਾਂ ਕੀਤਾ, ਪਹਿਲਾਂ ਪ੍ਰਬੰਧ ਕਰਦਾ, ਜਨਮ ਤੋਂ ਪਹਿਲਾਂ ਮਾਤਾ ਦੇ ਅਸਥਨਾਂ ਵਿੱਚ ਦੁੱਧ ਆ ਜਾਂਦਾ। ਵਾਹਿਗੁਰੂ ਜੀ ਨੇ ਜਨਮ ਤੋਂ ਪਹਿਲਾਂ ਸਾਡਾ ਇਲਾਜ ਕੀਤਾ ਹੋਇਆ ਭਾਈ, ਇਸ ਤਰ੍ਹਾਂ ਫਿਰ ਜੇ ਉਦੋਂ ਕੀਤਾ ਫਿਰ ਹੁਣ ਅੱਗੇ ਕਿਹੜੇ ਨਹੀਂ ਕਰਿਆ, ਹੁਣ ਤਾਂ ਤੇਰੇ ਹੱਥ ਪੈਰ ਚੱਲਦੇ ਨੇ ਤੇ ਹੁਣ ਕਾਹਦਾ ਫਿਕਰ ਕਰਦੇ ਤੂੰ, ਜਦੋਂ ਤੈਨੂੰ ਪਤਾ ਹੀ ਨਹੀਂ ਸੀ ਵੀ ਤੂੰ ਹੈ ਕੀ ਹੈ, ਉਦੋਂ ਵਾਹਿਗੁਰੂ ਜੀ ਨੇ ਤੇਰਾ ਖਿਆਲ ਰੱਖਿਆ ਤੇ ਹੁਣ ਤੇ ਤੈਨੂੰ ਬਹੁਤ ਕੁਝ ਮਿਲ ਗਿਆ, ਬਹੁਤ ਕੁਝ ਕਰ ਸਕਦੇ, ਫਿਰ ਕਾਹਦੀ ਚਿੰਤਾ ਕਰਦੇ ਭਾਈ। ਜਿੰਨੇ ਵੀ ਜੀਵ ਪਰਮਾਤਮਾ ਨੇ ਸਿਰਜੇ ਨੇ ਸਭ ਦਾ ਪ੍ਰਬੰਧ ਵਾਹਿਗੁਰੂ ਜੀ ਨੇ ਕੀਤਾ ਹੋਇਆ ਹੈ।
ਯਾ ਤੇ ਤੁਮ ਬੈਠੋ ਗੁਰਦੁਆਰ,
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੀ ਗੱਲ ਸੁਣੋ, ਤੁਹਾਡੇ ਬੱਚੇ ਹੁਣ ਵੱਡੇ ਹੋ ਗਏ, ਵਿਆਹੇ ਗਏ, ਅੱਗੇ ਉਹਨਾਂ ਨੇ ਬੱਚੇ ਕਾਰੋਬਾਰ ਵੀ ਸੰਭਾਲ ਲਿਆ। ਬਈ ਸਤਿਗੁਰੂ ਜੀ ਕਹਿੰਦੇ ਵੀ ਜੇ ਤੁਸੀਂ ਹੁਣ ਭਲਾ ਚਾਹੁੰਦੇ ਹੋ ਨਾ, ਤਾਂ ਫਿਰ ਤੁਸੀਂ ਇੱਥੇ ਬਹਿ ਜਾਓ ਸਾਡੇ ਕੋਲ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿ ਚਾਹੁੰਦੇ ਹੋ ਨਾ ਵੀ ਭਲਾ ਹੋ ਜੇ, ਬੀਤੇ ਨੂੰ ਛੱਡ ਦਿਓ, ਪਰ ਹੁਣ ਸਾਡੀ ਗੱਲ ਮੰਨ ਲਓ, ਬੈਠੋ ਸਾਡੇ ਕੋਲ, ਤੁਹਾਡਾ ਭਲਾ ਕਰੀਏ।
ਧਰਹੋ ਸਿਦਕ ਉਰ ਡੋਲੋ ਨਾਹੀਂ,
ਹੁਣ ਤੁਸੀਂ ਨਾ ਸਿਦਕ ਰੱਖਣਾ ਤੇ ਬਿਲਕੁਲ ਨੀ ਡੋਲਣਾ।
ਸਿਮਰੋ ਵਾਹਿਗੁਰੂ ਮਨ ਮਾਹੀ,
ਹੁਣ ਤੁਸੀਂ ਨਾ ਬੈਠ ਕੇ ਨਾ ਸਿਮਰਨ ਕਰਨਾ, ਤੁਹਾਡੀ ਜਿੰਮੇਵਾਰੀ ਨਿਭ ਗਈ ਹੈ, ਤੇ ਹੁਣ ਤੁਸੀਂ ਕਰੋ ਵਾਹਿਗੁਰੂ ਵਾਹਿਗੁਰੂ।
ਤੁਮਰੇ ਸੰਬੰਧੀ ਸਮੁਦਾਏ,
ਜਿਹੜੇ ਤੁਹਾਡੇ ਸੰਬੰਧੀ ਹਨ ਸਾਰੇ,
ਸਭ ਕੋ ਰਿਜ਼ਕ ਤਹਾਂ ਪਹੁੰਚਾਏ,
ਉਹਨਾਂ ਦਾ ਰਿਜ਼ਕ ਉੱਥੇ ਪਹੁੰਚਦਾ ਰਹੇਗਾ, ਤੁਹਾਨੂੰ ਭਰਮ ਹੈ ਵੀ ਤੁਸੀਂ ਕਮਾਉਂਦੇ ਖਵਾਉਂਦੇ। ਬਹਿ ਜਾਓ ਇੱਥੇ, ਦੇਖੋ ਤਜਰਬਾ ਮਿਲੇਗਾ ਉਹਨਾਂ ਨੂੰ, ਕੋਈ ਭੁੱਖਾ ਨੀ ਮਰਨ ਲੱਗਿਆ।
ਤੁਮਰੋ ਰਿਜ਼ਕ ਇਹਾਂ ਗੁਰ ਦੇਹੇ,
ਤੁਹਾਡਾ ਰਿਜ਼ਕ ਇੱਥੇ ਪਹੁੰਚੇਗਾ, ਉਹਨਾਂ ਦਾ ਉੱਥੇ ਪਹੁੰਚੇਗਾ।
ਜਨਮ ਸੁਧਾਰੋ ਪਰਖ ਹੋ ਇਹੋ,
ਜੇ ਆਪਣਾ ਜਨਮ ਸੁਧਾਰਨਾ ਤਾਂ ਬਹਿ ਜਾਓ ਇੱਥੇ ਗੱਲ ਮੰਨ ਕੇ।
ਹੁਣ ਤੀਨੋ ਨਿਜ ਪੁੱਤਰ ਬੁਲਾਏ,
ਇਹਨਾਂ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ,
ਕਹਿਓ ਤਰੁਣਤਾ ਤੁਮ ਅਬ ਪਾਏ।
ਕਹਿਓ ਗੱਲ ਸੁਣੋ ਭਾਈ, ਹੁਣ ਤੁਸੀਂ ਜਵਾਨ ਹੋ ਗਏ ਹੋ,
ਭਏ ਕਿਰਤ ਲਾਇਕ ਨਿਰਤਾਰ ਹੋ,
ਤੁਸੀਂ ਕੰਮ ਕਾਰ ਕਰਨ ਜੋਗੇ ਵੀ ਹੋ ਗਏ ਹੋ,
ਸਭ ਘਰ ਕੋ ਸਭ ਕਾਰ ਸੰਭਾਰ ਹੋ,
ਹੁਣ ਤੁਸੀਂ ਆਪਣੀ ਜਿੰਮੇਵਾਰੀ ਸੰਭਾਲਣਾ ਕਰੋ,
ਉਦਮ ਕਰੋ ਲਾਭ ਹੋਏ ਜੇਤਾ,
ਆਪਣਾ ਕੰਮ ਸੰਭਾਲੋ, ਅਕਲ ਨਾਲ ਕੰਮ ਲੋ, ਜਿਹਦੇ ਨਾਲ ਤੁਹਾਨੂੰ ਚਾਰ ਪੈਸੇ ਬਚਣ।
ਗੁਰ ਕੋ ਦਸਵੰਦ ਕੱਢ ਹੋ ਤੇਤਾ,
ਇੱਕ ਗੱਲ ਦਾ ਖਿਆਲ ਰੱਖਣਾ ਵੀ ਆਪਾਂ ਗੁਰੂ ਦੇ ਸਿੱਖ ਹੈ, ਦਸਵੰਦ ਗੁਰੂ ਦਾ ਜਰੂਰ ਕੱਢਣਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਸਵੰਦ ਕੱਢਣਾ ਗੁਰੂ ਦਾ, ਇਹ ਚੇਤੇ ਰੱਖਣਾ।
ਆਵੇ ਸਿੱਖ ਕਰੋ ਤੇ ਸੇਵਾ,
ਕੋਈ ਸਿੱਖ ਘਰੇ ਆਵੇ ਉਹਦੀ ਸੇਵਾ ਕਰਿਆ ਕਰੋ।
ਹਮ ਅਬ ਰਹੇ ਦੁਆਰ ਗੁਰਦੇਵਾ,
ਅਸੀਂ ਹੁਣ ਰਹਿੰਦਾ ਸਮਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਬਿਤਾ ਕੇ ਸਫਲਾ ਕਰਨਾ।
ਪਾਣੀ ਪੱਖਾ ਸੇਵ ਕਮਾਵੇ ਹੈ,
ਕਰਾਂਗੇ ਜੋ ਵੀ ਸੇਵਾ ਹੈ, ਪੱਖਾ ਝੱਲਣ ਦੀ, ਪਾਣੀ ਲਿਆਉਣ ਦੀ,
ਸਤ ਸੰਗਤ ਕਰ ਸੇਵ ਰਿਝਾਵੇ ਹੈ,
ਅਸੀਂ ਸਤਿਗੁਰਾਂ ਜੀ ਦੀ ਪ੍ਰਸੰਨਤਾ ਲੈਣੀ ਹੈ ਸੇਵਾ ਕਰਕੇ।
ਕਥਾ ਕੀਰਤਨ ਸੁਣਹਿ ਆਨੰਦੇ,
ਇੱਥੇ ਅਸੀਂ ਹੁਣ ਕਥਾ ਕੀਰਤਨ ਸੁਣਿਆ ਕਰਾਂਗੇ।
ਹੋਏ ਪ੍ਰਾਪਤ ਕਲਿਆਣ ਬਿਲੰਦੇ,
ਗੁਰੂ ਜੀ ਕਹਿੰਦੇ ਇਸ ਤਰ੍ਹਾਂ ਭਾਈ ਕਲਿਆਣ ਮੁਕਤੀ ਹੋਣੀ ਹੈ,
ਕਿਮ ਤੁਮਰੀ ਭੀ ਹੋਏ ਕਲਿਆਣ,
ਨਾਲੇ ਤੁਹਾਡਾ ਵੀ ਭਲਾ ਹੋ ਜਾਏਗਾ।
ਸਿੱਖਿਆ ਦੇ ਕੁਟੰਬ ਮਹਾਨ,
ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਸਿੱਖਿਆ ਦੇ ਕੇ
ਕਰਨ ਲੱਗੇ ਗੁਰ ਸੇਵ ਕਨੇਰੀ,
ਗੁਰੂ ਰਾਮਦਾਸ ਜੀ ਦੇ ਦਰ ਤੇ ਲੱਗੇ ਸੇਵਾ ਕਰਨ।
ਪ੍ਰਾਪਤ ਮੁਕਤ ਅੰਤ ਕੀ ਬੇਰੀ,
ਅਖੀਰ ਨੂੰ ਮੁਕਤ ਦੀ ਜੋਗ ਹੋ ਗਏ।
ਸਤਿਗੁਰ ਕੇ ਤਨ ਬਿਖੈ ਸਮਾਏ,
ਇਸ ਤਰ੍ਹਾਂ ਭਾਈ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਗੁਰੂ ਦੇ ਵਿੱਚ ਹੀ ਲੀਨ ਹੋ ਗਏ ਚਰਨਾਂ ਚ।
ਜਨਮ ਮਰਨ ਕੇ ਬੰਧ ਮਿਟਾ,
ਜਨਮ ਮਰਨ ਦੇ ਬੰਧਨ ਕੱਟੇ ਗਏ।
ਦੋਹਰਾ ਮਹਾਨੰਦ ਕੇ ਸੰਗ ਮਿਲ, ਬਿਰੀ ਚੰਦ ਹੋਏ ਦੌਨ।
ਕਿਉਂ ਭਾਈ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਮੰਨਿਆ, ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਬਤਾਇਆ, ਉਹਨਾਂ ਦਾ ਜੀਵਨ ਫਿਰ ਸਫਲਾ ਹੋਇਆ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਲਾ ਹੋਣਾ ਭਾਈ, ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਵਿਚਾਰ ਕਰਦਿਆਂ ਹੋਇਆ, ਹੋਈਆਂ ਫੁੱਲਾਂ ਲਈ ਦਾਸ ਖਿਵਾਂ ਦਾ ਜਾਚਕ ਹੈ।